ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਮੁਸਲਮਾਨ ਮੰਦਾਰੀ ਫਕੀਰ ਆਇਆ ਹੈ। ਕੁਝ ਫੁੱਲ ਲੈ ਕੇ ਆਇਆ ਸਫੇਦ ਰੰਗ ਦੇ ਤੇ ਗੁਲਾਬ ਦੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਕੇ ਮਹਾਰਾਜ ਜੀ ਨਾਲ ਗੁਫ਼ਤਗੂ ਕੀਤੀ ਹੈ, ਬਚਨ ਵਿਲਾਸ ਕੀਤੇ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿ ਇਸ ਮੰਦਾਰੀ ਫਕੀਰ ਨੇ ਮੁਸਲਮਾਨ ਫਕੀਰ ਨੇ ਸਰਵਣ ਕੀਤਾ। ਜਗਤ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹਨੇ ਇੱਕ ਅਲੌਕਿਕ ਖੁਆਬ ਬਾਰੇ ਵੀ ਦੱਸਿਆ ਕਿ ਮਹਾਰਾਜ ਮੈਂ ਦਰਿਆ ਵਿੱਚ ਇਸ਼ਨਾਨ ਕਰਦਾ ਸੀ, ਚੁੱਭੀ ਮਾਰੀ ਤੇ ਮੈਨੂੰ ਇੱਕ ਅਲੌਕਿਕ ਦ੍ਰਿਸ਼ ਦਿਸਣ ਨਜ਼ਰ ਆਇਆ ਕਿ ਇੱਕ ਪੁਰਖ ਹੈ, ਉਹਦਾ ਮਹਿਲ ਹੈ ਔਰ ਉਹਦੇ ਸਰੀਰ ਦੇ ਉੱਤੇ ਸੱਪ ਲਪੇਟੇ ਹੋਏ ਨੇ ਔਰ ਇੱਕ ਇਸਤਰੀ ਸੀ ਜਿਹਦੇ ਸਰੀਰ ਤੇ ਅਨੇਕਾਂ ਜੀਵ ਜੰਤੂ ਸਨ। ਉਹਨੇ ਮੈਨੂੰ ਸੁਨੇਹਾ ਦਿੱਤਾ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਖਜ਼ਾਨਾ ਮੇਰੇ ਕੋਲ ਹੈ, ਜਦੋਂ ਸਤਿਗੁਰੂ ਜੀ ਹੁਕਮ ਕਰਨਗੇ ਮੈਂ ਉਹਨਾਂ ਨੂੰ ਭੇਟ ਕਰ ਦਿਆਂਗਾ। ਪਰ ਮਹਾਰਾਜ ਮੈਨੂੰ ਸਮਝ ਨਹੀਂ ਆਈ ਕਿ ਉਸ ਉਹ ਖੁਆਬ ਦੇ ਵਿੱਚ ਮੈਂ ਜਾਣ ਨਹੀਂ ਸਕਿਆ ਕਿ ਉਹ ਪੁਰਖ ਕੌਣ ਸੀ। ਮਹਾਰਾਜ ਜੀ ਕਹਿਣ ਲੱਗੇ, ਪੀਰ ਜੀ ਉਹ ਪੁਰਖ ਸਮੁੰਦਰ ਸੀ ਔਰ ਉਹ ਜਿਹੜੀ ਇਸਤਰੀ ਸੀ ਉਹ ਸਤਲੁਜ ਦਰਿਆ ਸੀ ਔਰ ਜਿਸ ਦੂਸਰੀ ਇਸਤਰੀ ਦਾ ਉਹਨੇ ਜ਼ਿਕਰ ਕੀਤਾ ਉਹ ਗੋਦਾਵਰੀ ਨਦੀ ਦਾ ਜ਼ਿਕਰ ਕੀਤਾ ਹੈ। ਸਾਡਾ ਖਜ਼ਾਨਾ ਉੱਥੇ ਪਿਆ ਹੋਇਆ, ਉਹਦੇ ਬਾਰੇ ਉਹ ਸੁਨੇਹਾ ਉਹਨੇ ਤੇਰੇ ਹੱਥ ਸਾਡੇ ਕੋਲ ਭੇਜਿਆ, ਅਸੀਂ ਸਾਰੀ ਗੱਲ ਸਮਝ ਗਏ ਹਾਂ ਔਰ ਉਹ ਖਜ਼ਾਨਾ ਆਉਣ ਵਾਲੇ ਸਮੇਂ ਵਿੱਚ ਜਦੋਂ ਸਾਡੇ ਖਾਲਸੇ ਪੰਥ ਦਾ ਰਾਜ ਹੋਵੇਗਾ, ਸਾਡਾ ਖਾਲਸਾ ਪੰਥ ਪ੍ਰਗਟ ਹੋਵੇਗਾ, ਉਸ ਵੇਲੇ ਆਪਣੇ ਖਾਲਸੇ ਪੰਥ ਦੀ ਅਮਾਨਤ ਰੱਖ ਦਿੱਤਾ, ਉਹ ਖਜ਼ਾਨਾ ਸਾਡੇ ਖਾਲਸੇ ਨੂੰ ਪ੍ਰਾਪਤ ਹੋਵੇਗਾ। ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰਨ ਵਾਸਤੇ ਸਾਰੀਆਂ ਸੰਗਤਾਂ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਪਤੇ ਨਿਸ ਮੈਂ ਸਤਿਗੁਰੂ ਮਨ ਭਾਵਤ ਕਰ ਖਾਨ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰਾਤਰੀ ਦਾ ਸਮਾਂ ਹੈ, ਲੰਗਰ ਪ੍ਰਸ਼ਾਦਾ ਛਕ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ। ਆਪਣੇ ਪਲੰਘੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖ ਮਾਣਿਆ, ਆਰਾਮ ਕੀਤਾ ਹੈ।
ਅੰਮ੍ਰਿਤ ਵੇਲਾ ਮੈਂ ਉੱਠੇ ਕਿਨੋ ਸੋਚ ਇਸ਼ਨਾਨ।
ਅੰਮ੍ਰਿਤ ਵੇਲਾ ਹੋਇਆ ਮੇਰੇ ਸਾਹਿਬ ਦਾ ਨਿਤਨੇਮ ਹੈ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ ਗੁਰੂ ਕਲਗੀਧਰ ਦਾ ਇਹ ਨਿਤਨੇਮ ਸਾਰੇ ਜੀਵਨ ਵਿੱਚ ਬਣਿਆ ਰਿਹਾ। ਦਸ ਪਾਤਸ਼ਾਹੀਆਂ ਦਾ ਇਹ ਨਿਤਨੇਮ ਸੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣ ਦਾ ਔਰ ਆਪਣੇ ਸਿੱਖਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣ ਦਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੌਚ ਇਸ਼ਨਾਨ ਕੀਤਾ ਹੈ।
ਚੋਪਈ ਬਸਤਰ ਸ਼ਸਤਰ ਕੋ ਪਹਿਰਨ ਕਰਕੇ,
ਬੜੇ ਸੋਹਣੇ ਬਸਤਰ ਬੜੇ ਸੁੰਦਰ ਸ਼ਸਤਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਸੁੰਦਰ ਅੰਗ ਬਿਭੂਖਣ ਧਰਕੇ,
ਬੜੇ ਸੋਹਣੇ ਬੜੇ ਬੜੇ ਸੁੰਦਰ ਗਹਿਣੇ ਆਭੂਸ਼ਣ ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਸਭਾ ਵਿਖੇ ਕਲਗੀਧਰ ਆਏ
ਔਰ ਸਤਿਗੁਰੂ ਜੀ ਦੀਵਾਨ ਵਿੱਚ ਆਏ ਨੇ, ਮਹਾਰਾਜ ਜੀ ਦੀ ਸਭਾ ਲੱਗੀ ਹੈ। ਕਲਗੀਧਰ ਪਾਤਸ਼ਾਹ ਚੱਲ ਕੇ ਸੱਜ ਕੇ ਤਿਆਰ ਬਰ ਤਿਆਰ ਹੋ ਕੇ ਆਪਣੇ ਦੀਵਾਨ ਵਿੱਚ ਆਪਣੀ ਸਭਾ ਵਿੱਚ ਆਏ ਹਨ।
ਜਾਮੀ ਕਰ ਪ੍ਰਿਅੰਕ ਜਿਸ ਥਾਏ,
ਸਤਿਗੁਰਾਂ ਦੀ ਸਭਾ ਵਿੱਚ ਪਾਤਸ਼ਾਹ ਦੇ ਬੈਠਣ ਵਾਸਤੇ ਸੋਨੇ ਦਾ ਪਲੰਘਾ ਡਾਹਿਆ ਹੋਇਆ ਸੇਵਾਦਾਰਾਂ ਨੇ, ਸੋਨੇ ਦਾ ਤਖਤ ਹੈ ਜਿਹਦੇ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਕੇ ਬੈਠਣਾ ਹੈ।
ਆਸਤਰਨ ਮਖਮਲ ਕੋ ਕਸਕੇ,
ਖਾਲਸਾ ਜੀ ਉਸ ਸੋਨੇ ਦੇ ਸਿੰਘਾਸਣ ਦੇ ਪਲੰਘੇ ਦੇ ਉੱਤੇ ਬੜਾ ਸੋਹਣਾ ਆਸਤਰਨ ਵਿਛਾਉਣਾ ਵਿਛਾਇਆ ਹੋਇਆ, ਬੜਾ ਸੋਹਣਾ ਰੇਸ਼ਮ ਦਾ ਵਿਛਾਉਣਾ ਵਿਛਾਇਆ ਹੋਇਆ।
ਜਰੀ ਸਹਿਤ ਗੁੰਫਨ ਯੁਤ ਲਸੀਏ,
ਜਰੀਦਾਰ ਗੁੰਫੇ ਲਟਕ ਰਹੇ ਨੇ, ਬੜਾ ਸੋਹਣਾ ਵਿਛਾਉਣਾ ਵਿਛਾ ਕੇ ਬੜਾ ਸੋਹਣਾ ਆਸਣ ਲਾਇਆ ਹੋਇਆ।
ਇਸ ਪਰ ਥੇਰੇ ਵਿਸਾਲ ਕਿਰਪਾਲਾ,
ਮਹਾਨ ਕਿਰਪਾਲੂ ਸਤਿਗੁਰੂ ਜਿਨ੍ਹਾਂ ਦੀ ਕਿਰਪਾ ਦਾ ਅੰਤ ਨਹੀਂ ਹੈ ਕਿ ਕਿੱਡੇ ਵੱਡੇ ਕਿਰਪਾਲੂ ਨੇ ਗੁਰੂ ਕਲਗੀਧਰ ਜੀ, ਕਿਤਨੀ ਭਾਰੀ ਦਇਆ ਮੇਰੇ ਸਤਿਗੁਰਾਂ ਦੇ ਹਿਰਦੇ ਵਿੱਚ ਹੈ, ਕਿਤਨੀ ਕਿਰਪਾਲਤਾ ਸਤਿਗੁਰਾਂ ਦੇ ਹਿਰਦੇ ਵਿੱਚ ਹੈ। ਖਾਲਸਾ ਜੀ ਉਸ ਕਿਰਪਾਲਤਾ ਤੇ ਦਿਆਲਤਾ ਦਾ ਅੰਤ ਨਹੀਂ ਹੈ ਐਸੇ ਮਹਾਨ ਦਿਆਲੂ ਗੁਰੂ ਕਲਗੀਧਰ ਪਾਤਸ਼ਾਹ ਐਸੇ ਸੋਹਣੇ ਤਖਤ ਦੇ ਉੱਤੇ ਆ ਕੇ ਬੈਠੇ ਹਨ।
ਆਏ ਖਾਲਸਾ ਗਨ ਤਿਸ ਕਾਲਾ,
ਇਤਨੇ ਨੂੰ ਪਾਤਸ਼ਾਹ ਦਾ ਖਾਲਸਾ ਪੰਥ, ਮਹਾਰਾਜ ਜੀ ਦੇ ਸਿੰਘ, ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਦੀਵਾਨ ਵਿੱਚ, ਸਤਿਗੁਰਾਂ ਦੇ ਦਰਬਾਰ ਵਿੱਚ ਆਏ ਹਨ।
ਨਮੋ ਕਰਤ ਅਰ ਬੈਠ ਤੇਰੇ,
ਆ ਕੇ ਸਿੱਖਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਨਮਾਮ ਕਰਕੇ, ਗੁਰੂ ਕਲਗੀਧਰ ਦੇ ਦਰਸ਼ਨ ਕਰਕੇ, ਦੀਦਾਰ ਕਰਕੇ, ਮਹਾਰਾਜ ਜੀ ਦੇ ਚਰਨਾਂ ਵਿੱਚ, ਦਰਬਾਰ ਵਿੱਚ, ਜਿੱਥੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਹੈ, ਸਭ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਬੈਠੇ ਹਨ।
ਲਗਿਓ ਦੀਵਾਨੇ ਹਨ ਤਿਸ ਬੇਰੇ,
ਖਾਲਸਾ ਜੀ, ਮਹਾਰਾਜ ਜੀ ਦਾ ਦੀਵਾਨ ਸਜ ਗਿਆ, ਕਲਗੀਧਰ ਪਾਤਸ਼ਾਹ ਦੀ ਸਭਾ ਸਜ ਗਈ, ਦੀਵਾਨ ਸਜ ਗਿਆ।
ਹੇਮ ਲਸ਼ਟ ਕਾ ਧਾਰਨ ਕਰੇ, ਆਗੇ ਚੋਬਦਾਰ ਤੈ ਖਰੇ,
ਸੋਨੇ ਦੀਆਂ ਚੋਬਾਂ ਫੜ ਕੇ ਚੋਬਦਾਰ ਸਤਿਗੁਰਾਂ ਦੇ ਸਾਹਮਣੇ ਖੜੇ ਨੇ, ਦੋ ਚੋਬਦਾਰ ਨੇ ਔਰ ਉਹਨਾਂ ਚੋਬਦਾਰਾਂ ਦੇ ਹੱਥਾਂ ਵਿੱਚ ਸੋਨੇ ਦੀਆਂ ਚੋਬਾਂ ਹਨ। ਅੱਜ ਮੈਂ ਹੁਣ ਮਹਾਰਾਜ ਜੀ ਦੇ ਅੱਗੇ ਚਾਂਦੀ ਦੀਆਂ ਦੋ ਚੋਬਾਂ ਪਈਆਂ ਨੇ, ਇਸ ਤਰ੍ਹਾਂ ਦੀਆਂ ਸੋਨੇ ਦੀਆਂ ਚੋਬਾਂ ਸਨ ਮਹਾਰਾਜ ਸੱਚੇ ਪਾਤਸ਼ਾਹ ਦੇ। ਜਿਵੇਂ ਜਲੋ ਲੱਗਦਾ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਦੋਂ ਜਲੋ ਲੱਗਦਾ ਹੈ, ਤੇ ਸੱਜੇ ਤੇ ਖੱਬੇ ਦੋ ਸਿੰਘ ਹੁਣ ਵੀ ਜਦੋਂ ਜਲੋ ਲੱਗਦਾ ਤੇ ਉਹਨਾਂ ਦੇ ਹੱਥ ਵਿੱਚ ਚੋਬ ਹੁੰਦੀ ਹੈ, ਉਹ ਸੋਨੇ ਦੀ ਬਣੀ ਹੋਈ ਚੋਬ ਹੈ। ਏਦਾਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੋ ਚੋਬਦਾਰ ਦੋ ਚੋਬਾਂ ਲੈ ਕੇ ਸੋਨੇ ਦੀਆਂ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਸ੍ਰੀ ਮੁਕਤੇ ਤਾ ਹੁਕਮ ਬਖਾਨਾ,
ਕਲਗੀਧਰ ਜੀ ਨੇ ਉਸ ਵਕਤ ਹੁਕਮ ਕੀਤਾ, ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਉਸ ਵਕਤ ਆਗਿਆ ਕੀਤੀ, ਕਹਿਣ ਲੱਗੇ
ਗੁਣੀ ਕਵੀਸ਼ਰ ਪੰਡਿਤ ਨਾਨਾ,
ਕਹਿਣ ਲੱਗੇ ਭਾਈ ਜਿਹੜੇ ਬਹੁਤ ਗੁਣੀ ਕਵੀਸ਼ਰ ਨੇ ਸਾਡੇ, ਕਿਉਂਕਿ ਕਲਗੀਧਰ ਦੇ ਕੋਲ 52 ਕਵੀ ਰਹਿੰਦੇ ਸੀ ਹਰ ਵਕਤ, ਜਿਹੜੇ ਬੜੇ ਬੜੇ ਵਿਦਵਾਨ ਕਵੀ ਸੀ, ਬੜੇ ਬੜੇ ਆਲਮ ਕਵੀ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜਿਹੜੇ ਸਾਡੇ ਵਿਦਵਾਨ ਤੇ ਗੁਣੀ ਕਵੀ ਹਨ,
ਸਭਿਆਂ ਕੋ ਹਕਾਰ ਲੈ ਆਵੋ,
ਉਹਨਾਂ ਸਾਰੇ ਕਵੀਆਂ ਨੂੰ, ਸਾਰੇ ਵਿਦਵਾਨਾਂ ਨੂੰ ਸਾਡੇ ਕੋਲ ਸੱਦ ਕੇ ਲਿਆ,
ਜੈ ਜੈ ਡੇਰੇ ਤਾਂ ਸਿਧਾਓ,
ਉਹਨਾਂ ਕਵੀਆਂ ਦੇ ਜਿੱਥੇ ਜਿੱਥੇ ਡੇਰੇ ਨੇ, ਜਿੱਥੇ ਜਿੱਥੇ ਉਹ ਕਵੀਆਂ ਦੇ ਰਹਿਣ ਬਸੇਰੇ ਸਨ, ਜਿੱਥੇ ਉਹ ਰਹਿੰਦੇ ਸਨ, ਮਹਾਰਾਜ ਜੀ ਕਹਿੰਦੇ ਉੱਥੇ ਉੱਥੇ ਜਾ ਕੇ ਉਹਨਾਂ ਕਵੀਆਂ ਨੂੰ ਬੇਨਤੀ ਕਰਕੇ ਸਾਡਾ ਹੁਕਮ ਸੁਣਾਓ ਔਰ ਉਹਨਾਂ ਸਾਰੇ ਕਵੀਆਂ ਨੂੰ, ਸਾਰੇ ਵਿਦਵਾਨਾਂ ਨੂੰ ਸਾਡੀ ਸਭਾ ਵਿੱਚ ਲੈ ਕੇ ਆਓ।
ਕਹਿ ਸਭ ਤਤਕਾਲ ਬੁਲਾਏ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੇਵਾਦਾਰਾਂ ਨੇ ਉਸੇ ਵਕਤ ਕਵੀਆਂ ਨੂੰ ਤਤਕਾਲ ਸੱਦਿਆ, ਜਾ ਕੇ ਦੱਸਿਆ ਕਵੀਆਂ ਨੂੰ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੁਹਾਨੂੰ ਸਾਰਿਆਂ ਨੂੰ ਆਪਣੇ ਦੀਵਾਨ ਵਿੱਚ, ਆਪਣੀ ਮਜਲਿਸ ਵਿੱਚ ਬੁਲਾਇਆ ਹੈ।
ਤਿਨਕੋ ਦੇਹੋ ਨਾਮ ਬਤਾਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਣੋ, ਉਹਨਾਂ ਕੁਝ ਕਵੀਆਂ ਦੇ ਨਾਮ ਮੈਂ ਤੁਹਾਨੂੰ ਦੱਸਦਾ ਵੀ ਹਾਂ ਵੀ ਕਿਹੜੇ ਕਿਹੜੇ ਵਿਦਵਾਨ ਕਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਨੇ, ਉਹਨਾਂ ਵਿਦਵਾਨ ਕਵੀਆਂ ਦੇ ਨਾਮ ਆਪ ਜੀ ਸਰਵਣ ਕਰੋ।
ਕੇਸ਼ੋ ਦਾਸ ਪੁੱਤਰ ਕੁਵਰੇਸ਼,
ਖਾਲਸਾ ਜੀ, ਜਿਹੜਾ ਕੇਸ਼ੋ ਦਾਸ ਸੀ, ਬੜਾ ਵਿਦਵਾਨ ਪੰਡਿਤ ਸੀ, ਉਹਦਾ ਇੱਕ ਲੜਕਾ ਸੀ ਕੁਵਰੇਸ਼, ਉਹਨੂੰ ਕੁਵਰ ਵੀ ਕਹਿੰਦੇ ਨੇ, ਕਹਿੰਦੇ ਇੱਕ ਕੁਵਰੇਸ਼ ਨਾਮ ਦਾ ਉਹਦਾ ਲੜਕਾ ਜੋ ਬਹੁਤ ਵਿਦਵਾਨ ਕਵੀ ਸੀ,
ਦਰੋਣ ਪਰਥ ਜੇ ਨਕੀਨ ਅਸ਼ੇਸ਼,
ਦਰੋਣ ਪਰਬ, ਖਾਲਸਾ ਜੀ, ਮਹਾਭਾਰਤ ਦੇ ਕਰਨ ਪਰਬ ਦਾ, ਦਰੋਣ ਪਰਬ ਦਾ ਕਵੀ ਟਹਿਕਣ ਕੋਲੋਂ, ਕਵੀ ਕੰਕਣ ਕੋਲੋਂ ਤੇ ਕਵੀ ਕੁਵਰੇਸ਼ ਕੋਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੁਵਾਦ ਕਰਾਇਆ ਸੀ, ਉਹਨਾਂ ਸਮੇਂ ਚ 60,000 ਰੁਪਇਆ ਦੇ ਕੇ, ਇੱਕ ਇੱਕ ਕਵੀ ਨੂੰ 60,000 ਰੁਪਇਆ ਦੇ ਕੇ ਮਹਾਭਾਰਤ, ਕਿਉਂਕਿ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ ਤੇ ਸੰਸਕ੍ਰਿਤ ਸੌਖੀ ਭਾਸ਼ਾ ਵਿੱਚ ਪੜ੍ਹਨ ਵਾਸਤੇ ਸਿੱਖਾਂ ਵਾਸਤੇ ਮਹਾਰਾਜ ਜੀ ਨੇ ਬ੍ਰਿਜ ਭਾਸ਼ਾ ਵਿੱਚ ਉਹਦਾ ਅਨੁਵਾਦ ਕਰਾਇਆ, ਤਾਂ ਜੋ ਗੁਰੂ ਕੇ ਸਿੱਖ ਜਿਹੜੇ ਨੇ ਉਹ ਸਾਰਾ ਇਤਿਹਾਸ ਪੜ੍ਹ ਸਕਣ, ਉਹਨਾਂ ਨੂੰ ਸੰਸਕ੍ਰਿਤ ਵਿੱਚ ਜਾ ਕੇ ਮਗਜ਼ਮਾਰੀ ਨਾ ਕਰਨੀ ਪਵੇ। ਬੜਾ ਭਾਰੀ ਖਰਚ ਕਰਕੇ ਮਹਾਰਾਜ ਜੀ ਨੇ ਉਹਨਾਂ ਦਾ ਅਨੁਵਾਦ ਕਰਾਇਆ। ਜਿਹੜਾ ਕਰਨ ਪਰਬ ਹੈ ਮਹਾਭਾਰਤ ਦਾ, ਦਰੋਣ ਪਰਬ, ਉਸ ਦਰੋਣ ਪਰਬ ਦਾ ਜਿਹੜਾ ਅਨੁਵਾਦ ਹੈ ਉਹ ਕੇਸ਼ੋ ਦਾਸ ਪੰਡਿਤ ਦੇ ਲੜਕੇ ਕੁਵਰੇਸ਼ ਨੇ ਕੀਤਾ ਸੀ।
ਗੁਣੀਆਂ ਸੁਖੀਆ ਬੱਲ ਪਿਆਇਓ,
ਜਿਹੜਾ ਕੁਵਰੇਸ਼ ਕਵੀ ਹੈ ਉਹ ਵੀ ਮਹਾਰਾਜ ਜੀ ਦੀ ਸਭਾ ਵਿੱਚ ਆਇਆ। ਦੂਸਰਾ ਕਵੀ ਹੈ ਭਾਈ ਗੁਣੀਆਂ, ਭਾਈ ਸੁਖੀਆ, ਭਾਈ ਬੱਲਭ, ਇਹ ਸਾਰੇ ਕਵੀਆਂ ਦੇ ਨਾਂ ਨੇ ਜਿਹੜੇ ਦਸਵੇਂ ਪਾਤਸ਼ਾਹ ਦੀ ਸਭਾ ਦਾ ਸ਼ਿੰਗਾਰ ਨੇ। महाराज जी जिन्हों का बड़ा सत्कार करते ने, इन्हों की विद्या का बड़ा सत्कार करते, इन्हों की कविता का बड़ा सत्कार करते ने। ये जड़े कवि ने गुणिया सुखिया ते बल्लव ये चल के महाराज जी को आए हैं।
ध्यान सिंह गुर दर्शन पायो,
भाई ध्यान सिंह महाराज जी का विद्वान कवि अमृतधारी सिंह सी, ये भी सतगुरु सचे पातशाह जी दे चरणा विच आया दर्शन कीते हैं।
इत्ते आदक पहुंचे कुछ और, बंदत पे सोडी सिर मौर।
इत्ते आदक होर भी कई विद्वान कवि, कवि चंदन वर्गे, कवि हीर वर्गे, महाराज गुरु कलगीधर पातशाह जी दे चरणा विच आए ने, आके ना सारे कविया ने महाराज जी दे दर्शन कीते ने, बड़े अदब नाल बड़े सत्कार नाल महाराज सचे पातशाह जी दे दर्शन कीते हन।
बंदत पे सोडी सिर मौर,
और सतगुरां दे चरणा विच आके ना सारे कविया ने वंदना कीती, सोडी सिर मौर, सोडियां दी कुल दे सिरमौर गुरु कलगीधर पातशाह नूं आके वंदना कीती है।
सादर बैठे सभा मजारी,
बड़े सत्कार नाल सतगुरां ने सारे कविया नूं अपनी सभा विच बिठाया, बड़े अदब नाल बड़े सत्कार नाल, क्योंकि सतगुरु जी विद्वाना दी कदर भी करदे ने, महाराज जी सूरमियां दी कदर भी करदे ने, बहादुरां दी कदर भी करदे ने। सतगुरां वर्गा कोई कदर शनाशी नहीं है गुरु खालसा जी, जिथे सतगुरु महाराज जी बहादुरां दीआं सूरमियां दी महाराज जी कदर करदे ने, उत्थे सतगुरु जी अपने विद्वाना दी कदर भी करदे ने। खालसा जी आम करके साडे समाज विच बहुत दुर्दशा रही है विद्वाना दी, बड़े बड़े विद्वान लोग जेड़े ने रुलदे भी रहे ने। आज जिन्हां ने इतिहास लिखिया महाकवि भाई संतोख सिंह जी वेखो किन्ने विद्वान ने, और कुछ समा इन्हां नूं भी इहो जिहा कटना पिया कि भुख दा नाल सामना करना पिया। कैंथल दे विच जदों राजे उदय सिंह नूं पता लगा ते उह फिर भाई साहब नूं लैके गया पटियाले तों। पहला भाई साहब भाई संतोख सिंह जी पटियाले आए सन बूढ़िया तों, यमुना नगर जगाधरी तों चल के उत्थे रहिंदे सी, उत्थे बहुत ज्यादा औखा समा भाई साहब ने कटिया। हुण भी विद्वाना नूं ओना सत्कार नहीं मिलदा जिन्ना मिलना चाहीदा। एक गल चेते रखियो, जे जिस कौम दे विच विद्वाना दी कदर ना होवे, विद्वाना नूं अपनी पैर दी जुत्ती समझिया जाण लग पए, और उहनां कोल अपनियां मन मर्जियां दीआं बोलियां बुलाणियां होण, तां फिर उहनां विद्वाना दी जदों इहो जी हालत किसे कौम विच होवेगी, उह कौम ज्यादा दूर लंमी समय तक चढ़दी कला विच नहीं जा सकदी। उह कौमां हमेशा ढहिंदियां कलां विच रहिंदियां ने, और जिस कौम दे विच विद्वाना दी कदर होवेगी, सूरमियां दी कदर होवेगी, ओ जित, क्योंकि दोहां दी कदर चाहीदी, सूरमियां दी भी कदर चाहीदी है, विद्वाना दी कदर भी चाहीदी है। सूरमियां ने अपना योगदान पाउणा, विद्वाना ने अपना योगदान पाउणा है। तो सतगुरु गुरु कलगीधर पातशाह विद्वाना दी बड़ी कदर करदे ने, बड़े अदब नाल बड़े सत्कार नाल सतगुरु जी ने ना सारे विद्वान कवियां नूं अपनी सभा विच अपने दीवान विच बिठाया है।
सप्रत श्री प्रभ गिरा उचारे,
सारिआं प्रति महाराज गुरु कलगीधर पातशाह जी ने हुक्म कीता, उस वक्त ना सारे कवियां नूं विद्वानां नूं महाराज जी पुछण लगे,
तुम सगले बुद्धवंत बिसाले।
महाराज जी कहंदे, हे कवि जनो, तुसी बड़े बुद्धिमान हो, विद्वान हो, पढ़े लिखे हुए हो, संस्कृत विच तुसी बड़े बड़े ग्रंथ पढ़े हुए ने, होर भी बहुत भाषावां विच तुसी बड़ी बड़ी विद्या पढ़ी हुई है, शास्त्रां दे भी तुसी विद्वान हो,
करो विचारन विद्या जाले,
तुसी बड़ी विद्या दे जाल नूं विचारदे हो, विद्या नूं भली प्रकार नाल विचारदे हो, बड़े बड़े विद्वान हो, बड़ी बड़ी विद्या तुसी पढ़ी हुई है।
कहते सुपना पावे प्राणी,
हां महाराज जी कहंदे मेरे कुछ सवाल ने, उन्हां सवालां दे उत्ते अज आपां विचार चर्चा करनी। अज दा जिहड़ा इह दीवान सजाया गया, तुहानूं चेचे तौर ते साडी सभा विच सद्दिया है, तां इस सवालां दी चर्चा बारे सद्दिया, विचार बारे सद्दिया है। ਇਹ ਦੱਸੋ ਵੀ ਜਿਹੜਾ ਸੁਪਨਾ ਹੈ ਉਹ ਪ੍ਰਾਣੀ ਨੂੰ ਕਿੱਥੋਂ ਆਉਂਦਾ ਹੈ? ਜਿਹੜਾ ਸੁਪਨਾ ਆਉਂਦਾ ਸਾਨੂੰ, ਉਹ ਸੁਪਨਾ ਕਿੱਥੋਂ ਆਉਂਦਾ ਪ੍ਰਾਣੀ ਨੂੰ? ਪ੍ਰਾਣੀ ਨੂੰ ਸੁਪਨਾ ਕਿਵੇਂ ਨਜ਼ਰ ਆਉਂਦਾ? ਸੁਪਨਾ ਕਿਵੇਂ ਦਿਸਦਾ ਹੈ? ਸੁਪਨੇ, ਕਿਉਂਕਿ ਤਿੰਨ ਅਵਸਥਾਵਾਂ ਨੇ ਨਾ, ਇੱਕ ਜਾਗਰਤ ਹੈ, ਔਰ ਇੱਕ ਸਵਾਪਨ ਹੈ, ਔਰ ਤੀਸਰੀ ਸਖੋਪਤੀ ਹੈ। ਗੂੜੀ ਨੀਂਦ ਵਿੱਚ ਤਾਂ ਸਾਨੂੰ ਪਤਾ ਨਹੀਂ, ਅਸੀਂ ਆਨੰਦਮਈ ਕੋਸ਼ ਵਿੱਚ ਚਲੇ ਜਾਂਦੇ ਹਾਂ, ਜਾਗਰਤ ਦਾ ਵੀ ਸਾਨੂੰ ਪਤਾ ਵੀ ਅਸੀਂ ਹੁਣ ਜਾਗ ਰਹੇ ਹਾਂ, ਪਰ ਸਵਪਨ ਦੇ ਵਿੱਚ ਇਹੋ ਜਿਹੀ ਕਿਹੜੀ ਜਗ੍ਹਾ ਹੈ ਜਿੱਥੇ ਬੰਦਾ ਫਿਰਦਾ, ਉਹ ਕਿਹੜੀ ਇਹੋ ਜਿਹਾ ਸਥਾਨ ਹੈ ਜਿੱਥੇ ਪਹਾੜ ਵੀ ਨਜ਼ਰ ਆਉਂਦੇ ਨੇ। ਇੱਕ ਸੰਸਾਰ ਸੁਪਨੇ ਵਿੱਚ ਵੀ ਰਚ ਲੈਣੇ ਨਾ ਆਪਾਂ, ਜਾਗਦਿਆਂ ਤਾਂ ਇਹ ਸਾਨੂੰ ਬਾਹਰ ਸੰਸਾਰ ਦਿਸ ਰਿਹਾ, ਬੰਦੇ ਦਿਸ ਰਹੇ ਨੇ, ਇਹ ਤਾਂ ਸਾਡੇ ਸਾਹਮਣੇ ਨੇ, ਪਰ ਸੁਪਨੇ ਵਿੱਚ ਇਹੋ ਜਿਹਾ ਕਿਹੜਾ ਬ੍ਰਹਿਮੰਡ ਸਾਨੂੰ ਦਿਸ ਰਿਹਾ, ਉਹ ਕਿਹੜੀ ਜਗ੍ਹਾ ਜਿੱਥੇ ਸਾਰਾ ਉਹ ਬ੍ਰਹਿਮੰਡ ਦਿਸਦਾ ਹੈ, ਸਾਨੂੰ ਉਹ ਬੰਦੇ ਦਿਸਦੇ ਨੇ, ਜੀਵ ਜੰਤੂ ਦਿਸਦੇ ਨੇ, ਪਾਣੀ ਦਿਸਦਾ, ਦਰਿਆ ਦਿਸਦੇ ਨੇ, ਨਦੀਆਂ ਦਿਸਦੀਆਂ ਨੇ, ਸਮੁੰਦਰ ਦਿਸਦੇ ਨੇ, ਮਹਿਲ ਮਾੜੀਆਂ ਦਿਸਦੀਆਂ, ਸੁਪਨੇ ਚ ਅਸੀਂ ਕਿੰਨਾ ਕੁਝ ਵੇਖਦੇ ਹਾਂ। ਮਹਾਰਾਜ ਜੀ ਕਹਿੰਦੇ ਉਹ ਸੁਪਨਾ ਸਾਨੂੰ ਕਿੱਥੇ ਨਜ਼ਰ ਆਉਂਦਾ, ਉਹ ਸੁਪਨਾ ਸਾਨੂੰ ਕਿਸ ਜਗ੍ਹਾ ਤੇ ਦਿਸਦਾ, ਉਹ ਕਿਹੜੀ ਜਗ੍ਹਾ ਹੈ ਜਿੱਥੇ ਸਾਨੂੰ ਇਸ ਪ੍ਰਾਣੀ ਨੂੰ ਸੁਪਨਾ ਪ੍ਰਾਪਤ ਹੁੰਦਾ ਹੈ।
ਕਿਵ ਨਿਸਪਤੀ ਮੈਂ ਸ਼ਾਮ ਨਿਸ਼ਾਨੀ,
ਆ ਜਿਹੜਾ ਨਿਸਪਤੀ, ਨਿਸ ਦਾ ਜਿਹੜਾ ਰਾਜਾ ਹੈ, ਪਤੀ ਨਿਸ ਦਾ ਰਾਜਾ, ਨਿਸ ਦਾ ਪਤੀ ਕੌਣ ਹੈ? ਚੰਦਰਮਾ। ਕਹਿੰਦੇ ਜਿਹੜਾ ਇਹ ਚੰਦਰਮਾ ਹੈ, ਅੱਜ ਪੂਰਨਮਾਸ਼ੀ, ਅੱਜ ਪੂਰਾ ਚੰਦਰਮਾ ਚੜ੍ਹੇਗਾ, ਤੇ ਚੰਦਰਮਾ ਵਿੱਚ ਧਿਆਨ ਨਾਲ ਵੇਖੋ ਵਿੱਚ ਕਲੰਕ ਦਿਸਦਾ, ਕਾਲੇ ਕਾਲੇ ਰੰਗ ਦੇ ਧੱਬੇ ਨਜ਼ਰ ਆਉਂਦੇ ਨੇ। ਮਹਾਰਾਜ ਜੀ ਕਹਿੰਦੇ ਦੱਸੋ ਵੀ ਜਿਹੜੇ ਚੰਦਰਮਾ ਵਿੱਚ ਕਾਲੇ ਰੰਗ ਦੇ ਧੱਬੇ ਦਿਸ ਰਹੇ ਨੇ, ਇਹ ਕਾਲੇ ਰੰਗ ਦੀਆਂ ਨਿਸ਼ਾਨੀਆਂ ਦਿਸ ਰਹੀਆਂ ਨੇ, ਕਿਉਂ ਦਿਸਦੀਆਂ ਨੇ, ਇਹ ਕਾਲਖ ਕਿਉਂ ਲੱਗੀ ਹੋਈ ਹੈ ਚੰਦਰਮਾ ਨੂੰ, ਇਹਨੂੰ ਇਹ ਕਾਲੇ ਰੰਗ ਦੇ ਧੱਬੇ ਕਿਉਂ ਲੱਗੇ ਹੋਏ ਨੇ, ਇਹਦੇ ਇਹਦਾ ਕੀ ਕਾਰਨ ਹੈ?
ਕਿਮ ਗੋਡੇ ਪਰ ਪਾਗ ਤਰੰਤੇ,
ਆ ਜਦੋਂ ਆਪਾਂ ਬੈਠਦੇ ਆ, ਦਸਤਾਰ ਲਾਉਂਦੇ, ਦਸਤਾਰ ਲਾ ਕੇ ਗੋਡਿਆਂ ਤੇ ਰੱਖਦੇ ਆ, ਥੱਲੇ ਨੀ ਨਾ ਰੱਖਦੇ, ਗੋਡਿਆਂ ਤੇ ਰੱਖਦੇ ਆ ਜਦੋਂ ਦਸਤਾਰ ਚੁਣਦੇ ਆ। ਨਿਹੰਗ ਸਿੰਘ ਵੀ ਜਦੋਂ ਆਮ ਕਰਕੇ ਦਸਤਾਰ ਬੰਨਦੇ ਨੇ, ਸਿੰਘ ਸਜਾਉਂਦੇ ਨੇ ਦਸਤਾਰ, ਤੇ ਉਹ ਆਪਣੇ ਗੋਡਿਆਂ ਤੇ ਰੱਖਦੇ ਨੇ ਸਤਿਕਾਰ ਨਾਲ, ਦਸਤਾਰ ਨੂੰ ਥੱਲੇ ਨੀ ਰੱਖਦੇ, ਤੇ ਅਦਬ ਨਾਲ ਆਪਣੇ ਸਤਿਕਾਰ ਨਾਲ ਗੋਡਿਆਂ ਤੇ ਰੱਖਦੇ ਨੇ। ਵੀ ਗੋਡਿਆਂ ਤੇ ਹੀ ਕਿਉਂ ਰੱਖਦੇ ਨੇ? ਸਰੀਰ ਦੇ ਅੰਗਾਂ ਵਿੱਚੋਂ ਕੱਲਾ ਗੋਡਿਆਂ ਤੇ ਹੀ ਕਿਉਂ ਦਸਤਾਰ ਰੱਖੀ ਜਾਂਦੀ ਹੈ, ਇਹਦਾ ਕੀ ਕਾਰਨ ਹੈ, ਇਹਦੇ ਬਾਰੇ ਵੀ ਤੁਸੀਂ ਦੱਸੋ। ਇਹ ਸਵਾਲ ਕਰ ਰਹੇ ਨੇ ਗੁਰੂ ਕਲਗੀਧਰ ਜੀ ਕਿ ਗੋਡਿਆਂ ਦੇ ਉੱਤੇ ਹੀ ਦਸਤਾਰ ਕਿਉਂ ਰੱਖੀ ਜਾਂਦੀ, ਹਾਲਾਂਕਿ ਸਰੀਰ ਦੇ ਹੋਰ ਵੀ ਅੰਗ ਨੇ, ਮੋਢੇ ਤੇ ਵੀ ਰੱਖੀ ਜਾ ਸਕਦੀ ਹੈ ਦਸਤਾਰ, ਪਰ ਗੋਡਿਆਂ ਦੇ ਉੱਤੇ ਹੀ ਦਸਤਾਰ ਕਿਉਂ ਰੱਖੀ ਜਾਂਦੀ ਹੈ, ਇਹਦਾ ਕੀ ਕਾਰਨ ਹੈ?
ਕਿਮ ਚੀਤੇ ਪਾਛੇ ਥੁੱਕ ਅੰਤੇ,
ਚੀਤਾ ਭਜਾਉਣ ਤੋਂ ਬਾਅਦ, ਯਾਨੀ ਕਿ ਜਦੋਂ ਬੰਦਾ ਪਿਸ਼ਾਬ ਕਰਦਾ ਹੈ ਤੇ ਪਿਸ਼ਾਬ ਕਰਨ ਤੋਂ ਬਾਅਦ ਥੁੱਕਦਾ, ਸੁਭਾਵਿਕ ਹੈ ਪਿਸ਼ਾਬ ਕਰਨ ਤੋਂ ਬਾਅਦ ਜਿੱਥੇ ਪਿਸ਼ਾਬ ਕਰਦਾ ਉੱਥੇ ਥੁੱਕ ਵੀ ਦਿੰਦਾ, ਵੀ ਐਸਾ ਕਿਉਂ ਹੈ? ਪਿਸ਼ਾਬ ਕਰਨ ਤੋਂ ਬਾਅਦ ਚੀਤਾ ਭਜਾਣ, ਚੀਤਾ ਕਹਿ ਦਿੰਦੇ ਨੇ, ਖਾਲਸੇ ਦੀ ਬੋਲੀ ਵਿੱਚ ਗੜ ਤੋੜਨਾ ਕਹਿੰਦੇ ਨੇ, ਕਿ ਜਦੋਂ ਗੜ ਤੋੜੀਦਾ, ਗੜ ਤੋੜਨ ਤੋਂ ਬਾਅਦ ਉਸ ਵਕਤ ਉੱਤੇ ਥੁੱਕ ਕਿਉਂ ਦੇਈਦਾ, ਉਸ ਵੇਲੇ ਉਸ ਜਗ੍ਹਾ ਤੇ ਕਿਉਂ ਥੁੱਕੀਦਾ, ਇਹਦਾ ਕੀ ਕਾਰਨ ਹੈ?
ਚੂਨ ਪਕਾਵਨ ਜਾਬੀ ਲਾਗੇ,
ਜਦੋਂ ਮਾਈਆਂ ਬੀਬੀਆਂ ਪ੍ਰਸ਼ਾਦਾ ਪਕਾਉਣ ਲੱਗਦੀਆਂ ਨੇ, ਪੇੜਾ ਬਣਾਉਂਦੀਆਂ ਨੇ, ਤੇ ਪੇੜਾ ਬਣਾਉਣ ਸਮੇਂ ਜਿਸ ਵਕਤ
ਤੁਰ ਪਿੱਛੇ ਕਿਮ ਜੋਰਤ ਆਗੇ,
ਉਹ ਜਿਹੜਾ ਆਟਾ ਥੋੜਾ ਜਿਹਾ ਤੋੜ ਕੇ ਕਿਉਂ ਅਗਲੇ ਪਾਸੇ ਲਾਉਂਦੀਆਂ ਨੇ? ਜਦੋਂ ਆਟਾ ਪੇੜਾ ਬਣਾਉਂਦੀਆਂ ਨੇ ਨਾ ਮਾਈਆਂ, ਤੇ ਪੇੜਾ ਥੋੜਾ ਜਿਹਾ ਗੁੰਨ ਕੇ ਫਿਰ ਥੋੜਾ ਜਿਹਾ ਆਟਾ ਵਿੱਚੋਂ ਲੈ ਕੇ ਫਿਰ ਪੇੜੇ ਵਿੱਚ ਮਿਲਾ ਦਿੰਦੀਆਂ, ਆਮ ਕਰਕੇ ਇਸੇ ਤਰ੍ਹਾਂ ਹੀ ਹੁੰਦਾ ਹੈ। ਜਾਂ ਜਿਹੜਾ ਆਟਾ ਪੇੜਾ ਬਣਾਇਆ ਜਾਂਦਾ ਉਹਦੇ ਵਿੱਚੋਂ ਥੋੜਾ ਜਿਹਾ ਆਟਾ ਪੇੜੇ ਇੱਕ ਭਰਦਾ, ਉਹ ਪਹਿਲਾਂ ਵੱਖਰਾ ਰੱਖ ਲੈਂਦੀਆਂ ਨੇ, ਫਿਰ ਬਾਅਦ ਵਿੱਚ ਪ੍ਰਸ਼ਾਦਾ ਦੂਜਾ ਆਟਾ ਗੁੰਨ ਕੇ ਉਹਦੇ ਦੂਜੇ ਆਟੇ ਦੀਆਂ ਫਿਰ ਪੇੜੇ ਬਣਾ ਕੇ ਉਹਦੀਆਂ ਰੋਟੀਆਂ ਪਕਾਉਂਦੀਆਂ। ਜਿਹੜਾ ਉਹ ਪਹਿਲਾਂ ਪੇੜਾ ਰੱਖਿਆ ਜਾਂਦਾ ਕਿਉਂ ਰੱਖਿਆ ਜਾਂਦਾ? ਚਲੋ ਅੱਜ ਕੱਲ ਤਾਂ ਸ਼ਾਇਦ ਐਸੀ ਮਰਿਆਦਾ ਨਾ ਰਹੀ ਹੋਵੇ, ਪਹਿਲਾਂ ਕਿਸੇ ਸਮੇਂ ਰਵਾਇਤ ਸੀ ਜਦੋਂ ਗੁਰੂ ਕਲਗੀਧਰ ਜੀ ਕਹਿ ਰਹੇ ਨੇ ਕਿ ਜਦੋਂ ਮਾਈਆਂ ਬੀਬੀਆਂ ਆਟਾ ਪਕਾਉਂਦੀਆਂ ਸੀ ਨਾ, ਤੇ ਪਹਿਲਾਂ ਇੱਕ ਅੱਧਾ ਪੇੜਾ ਆਟੇ ਦਾ ਉਹਨਾਂ ਨੇ ਵੱਖਰਾ ਰੱਖ ਲੈਣਾ, ਫਿਰ ਦੂਜਾ ਪੇੜਾ ਬਣਾ ਕੇ ਉਹ ਤੋਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਦੀਆਂ ਸੀ, ਤੇ ਜਿਹੜਾ ਪੇੜਾ ਬਾਅਦ ਪਹਿਲਾਂ ਰੱਖਿਆ ਹੁੰਦਾ ਸੀ ਉਹ ਪ੍ਰਸ਼ਾਦਾ ਸਭ ਤੋਂ ਬਾਅਦ ਪਕਾਉਂਦੀਆਂ ਸੀ। ਜਦੋਂ ਸਾਰਾ ਆਟਾ ਪੱਕ ਜਾਣਾ, ਫਿਰ ਜਿਹੜਾ ਉਹ ਪੇੜਾ ਪਹਿਲਾਂ ਰੱਖਿਆ ਹੁੰਦਾ ਸੀ ਤੋੜ ਕੇ, ਉਹਦਾ ਪ੍ਰਸ਼ਾਦਾ ਸਭ ਤੋਂ ਬਾਅਦ ਬਣਾਉਂਦੀਆਂ ਸੀ। ਮਹਾਰਾਜ ਜੀ ਸਵਾਲ ਕਰ ਰਹੇ ਨੇ ਵੀ ਐਸਾ ਕਿਉਂ ਕੀਤਾ ਜਾਂਦਾ, ਐਸੀ ਮਰਿਆਦਾ ਕਿਉਂ ਕੀਤੀ ਜਾਂਦੀ ਹੈ?
ਰੁੱਖ ਬਗੈਰ ਕਿਉਂ ਬੋਲਣ ਕਰ ਹੈ?
ਫਿਰ ਉਸ ਵਕਤ ਮਨੁੱਖ ਦਾ ਜਦੋਂ ਰੁੱਖ ਨਾ ਹੋਵੇ ਬੋਲਣ ਦਾ, ਤੇ ਰੁੱਖ ਤੋਂ ਬਿਨਾਂ ਫਿਰ ਵੀ ਬੰਦਾ ਕਈ ਵਾਰੀ ਬੋਲ ਪੈਂਦਾ, ਕਈ ਵਾਰੀ ਮਨ ਨਹੀਂ ਕਰਦਾ ਬੋਲਣ ਨੂੰ, ਫਿਰ ਵੀ ਬੰਦਾ ਬੋਲ ਪੈਂਦਾ, ਮਨ ਨਹੀਂ ਕਰਦਾ ਵੀ ਬੋਲੀਏ, ਅੰਦਰ ਰੂਹ ਨਹੀਂ ਮੰਨਦੀ ਹੁੰਦੀ ਬੋਲਣ ਨੂੰ। ਅੱਗੇ ਜੇ ਕਿਸੇ ਸਭਾ ਵਿੱਚ ਗਏ ਆ, ਉੱਥੇ ਸਾਡੇ ਬੋਲਣ ਦੀ ਲੋੜ ਨਹੀਂ ਹੈ, ਉੱਥੇ ਪਹਿਲਾਂ ਹੀ ਗੱਲਾਂ ਹੋ ਰਹੀਆਂ ਨੇ, ਪਰ ਉੱਥੇ ਬਿਨਾਂ ਕਿਸੇ ਰੁੱਖ ਤੋਂ ਫਿਰ ਵੀ ਅਸੀਂ ਬੋਲ ਦਿੰਦੇ ਹਾਂ, ਕਿਉਂ ਬੋਲਦਾ ਬੰਦਾ ਉਦੋਂ? ਬਿਨਾਂ ਕਾਰਨ ਤੋਂ ਬਿਨਾਂ ਰੁੱਖ ਤੋਂ ਕਿਉਂ ਬੋਲਦਾ ਹੈ?
ਤਨ ਟੰਕਾਰ ਕਰੇ ਕਿਉਂ ਨਰ ਹੈ?
ਹਾਂ, ਜਦੋਂ ਬੰਦਾ ਧਨਖ ਚਲਾਉਂਦਾ ਪਹਿਲਾਂ, ਮਹਾਰਾਜ ਜੀ ਕਹਿੰਦੇ ਧਨਖ ਚਲਾਉਣ ਤੋਂ ਪਹਿਲਾਂ ਜਿਹੜੀ ਤੰਦੀ ਫੜ ਕੇ ਖਿੱਚਦਾ ਹੈ, ਤੀਰ ਚਲਾਉਣ ਤੋਂ ਪਹਿਲਾਂ, ਤੀਰ ਹਲੇ ਜੜਿਆ ਨਹੀਂ ਹੁੰਦਾ, ਕੱਲਾ ਖਾਲੀ ਧਨਖ ਲੈ ਕੇ ਉਹਦੀ ਤੰਦੀ ਫੜ ਕੇ ਪਹਿਲਾਂ ਖਿੱਚ ਕੇ ਵੇਖਦਾ, ਤੰਦੀ ਨੂੰ ਟੰਕਾਰ ਕੇ ਵੇਖਦਾ, ਤੰਦੀ ਟੰਕਾਰਦੀ ਹੈ ਨਾ, ਫਿਰ ਬਾਅਦ ਵਿੱਚ ਉਹਦੇ ਚ ਤੀਰ ਜੜ ਕੇ ਫਿਰ ਚਲਾਉਂਦਾ। ਮਹਾਰਾਜ ਜੀ ਕਹਿੰਦੇ ਤੀਰ ਚਲਾਉਣ ਤੋਂ ਪਹਿਲਾਂ ਧਨਖ ਦੀ ਟੰਕਾਰ ਕਿਉਂ ਕੀਤੀ ਜਾਂਦੀ ਹੈ? ਤੰਦੀ ਫੜ ਕੇ ਪਹਿਲਾਂ ਸੂਰਮਾ ਉਹਨੂੰ ਕਿਉਂ ਖਿੱਚਦਾ? ਬਿਨਾਂ ਤੀਰ ਚਲਾਏ ਬਿਨਾਂ ਉਹਨੂੰ ਪਹਿਲਾਂ ਪਕੜ ਕੇ ਛੱਡਦਾ ਹੈ, ਐਸਾ ਕਿਉਂ ਹੁੰਦਾ ਹੈ?
ਕਹੋ ਤਮਾਕੂ ਕਿਉਂ ਨਾ ਛੂਹੈ?
ਇਹ ਵੀ ਦੱਸੋ ਵੀ ਤਮਾਕੂ ਕਿਉਂ ਨੀ ਛੂਹਣਾ? ਤਮਾਕੂ ਨੂੰ ਇੰਨਾ ਮਾੜਾ ਕਿਉਂ ਕਿਹਾ ਜਾਂਦਾ? ਤਮਾਕੂ ਨੂੰ ਕਿਉਂ ਨੀ ਛੂਹਣਾ? ਖਾਲਸੇ ਨੂੰ ਖਾਸ ਕਰਕੇ ਹਦਾਇਤ ਹੈ ਗੁਰੂ ਕਲਗੀਧਰ ਦੀਆਂ ਚਾਰ ਬੱਜਰ ਕੁਰਹਿਤਾਂ ਦ੍ਰਿੜ ਕਰਾਉਂਦਿਆਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਕਿਹਾ, ਮੇਰਾ ਖਾਲਸਾ ਤਮਾਕੂ ਦਾ ਜਗਤ ਜੂਠ ਦਾ ਸੇਵਨ ਨਾ ਕਰੇ। ਸੇਵਨ ਕਰਨਾ ਇੱਕ ਪਾਸੇ, ਜਗਤ ਜੂਠ ਨੂੰ ਹੱਥ ਵੀ ਨਾ ਲਾਵੇ। ਕਲਗੀਆਂ ਵਾਲੇ ਪਾਤਸ਼ਾਹ ਦਾ ਘੋੜਾ ਵੀ ਤਮਾਕੂ ਦੇ ਖੇਤ ਚੋਂ ਨਹੀਂ ਲੰਘਿਆ। ਸਭ ਤੋਂ ਭੈੜਾ ਤੇ ਭਿਆਨਕ ਨਸ਼ਾ ਤਮਾਕੂ ਨੂੰ ਕਿਉਂ ਮੰਨਿਆ ਜਾਂਦਾ? ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਤਨਕ ਤਮਾਕੂ ਸੇਵਿਆ ਦੇਵ ਪਿੱਤਰ ਛੱਡ ਜਾਹੇ, ਪਾਣੀ ਤਿਸਕਾ ਹਾਥ ਪਾਣੀ ਤਿਸਕੇ ਹਾਥ ਕਾ ਮਧਰਾ ਸਮ ਹੋਵੇ ਜਾਏ। ਕਹਿੰਦੇ ਜਿਹੜੇ ਥੋੜਾ ਜਿਹਾ ਵੀ ਤਮਾਕੂ ਦਾ ਬੰਦਾ ਸੇਵਨ ਕਰਦਾ ਹੈ, ਉਹ ਤਮਾਕੂ ਖਾਣ ਵਾਲਾ, ਤਮਾਕੂ ਦਾ ਸੇਵਨ ਕਰਨ ਵਾਲਾ ਜਿਹੜਾ ਬੰਦਾ ਹੈ, ਉਹਦੇ ਜਿਹੜੇ ਪਿੱਤਰ ਨੇ, ਪਿੱਤਰ ਲੋਕ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤੇ ਜਾਂਦੇ ਨੇ ਵੀ ਤੇਰੇ ਕੁੱਲ ਦੇ ਵਿੱਚ ਪੈਦਾ ਹੋਏ ਇਸ ਬੰਦੇ ਨੇ ਤਮਾਕੂ ਖਾਧਾ। ਔਰ ਇੱਥੋਂ ਤੱਕ ਕਿ ਉਸ ਬੰਦੇ ਦੇ ਹੱਥ ਦਾ ਪਾਣੀ ਸ਼ਰਾਬ ਦੇ ਸਮਾਨ, ਤੁਸੀਂ ਉਹਦੇ ਹੱਥ ਦਾ ਪਾਣੀ ਪੀ ਲਓ, ਕਹਿੰਦੇ ਪਾਣੀ ਨਹੀਂ ਪੀਤਾ ਸਮਝ ਲਓ ਸ਼ਰਾਬ ਪੀ ਲਈ ਹੈ, ਇੰਨਾ ਭਿਆਨਕ ਹੁੰਦਾ ਤਮਾਕੂ। ਮਹਾਰਾਜ ਜੀ ਕਹਿੰਦੇ ਇਹ ਦੱਸੋ ਵੀ ਤਮਾਕੂ ਨੂੰ ਛੂਹਣਾ ਮਾੜਾ ਕਿਉਂ ਮੰਨਿਆ ਹੈ?
ਕਥਾ ਦੁਆਦਸ਼ੀ ਕਿਮ ਨਾ ਕਹੇ?
ਦੁਆਦਸ਼ੀ ਵਾਲੇ ਦਿਨ ਕਥਾ ਨੀ ਕਹਿਣੀ? ਕਹਿੰਦੇ ਇਹ ਵੀ ਪੁਰਾਣਕ ਮਤਾਂ ਦੇ ਸਵਾਲ ਨੇ ਕਿ ਜਿਹੜੀ ਦੁਆਦਸ਼ੀ ਯਾਨੀ ਕਿ 2, 10, 12 ਵਾਲੇ ਦਿਨ, ਕਹਿੰਦੇ ਕਥਾ ਦਾ ਕੋਈ ਪੁੰਨ ਨੀ ਹੁੰਦਾ, ਕਥਾ ਕਰੀਏ ਤੇ ਕਹਿੰਦੇ ਉਹਦਾ ਕੋਈ ਪੁੰਨ ਦੀ ਪ੍ਰਾਪਤੀ ਨੀ ਹੁੰਦੀ। ਕਥਾ ਦਾ ਕਥਾ ਕਹਿੰਦੇ ਹੀ ਨੀ ਸੀ ਪੁਰਾਣੇ ਸਮਿਆਂ ਚ, ਦੁਆਦਸ਼ੀ ਵਾਲੇ ਦਿਨ ਛੁੱਟੀ ਕਰਿਆ ਕਰਦੇ ਸੀ। ਕਹਿੰਦੇ ਐਸਾ ਕਿਉਂ ਹੁੰਦਾ ਦੁਆਦਸ਼ੀ ਵਾਲੇ ਦਿਨ ਕਥਾ ਦਾ ਪੁੰਨ ਕਿਉਂ ਨੀ ਹੁੰਦਾ?
ਇਮ ਸ਼੍ਰੀ ਸਤਿਗੁਰ ਤੇ ਸਭ ਸੁਣੈ।
ਮਹਾਰਾਜ ਕਲਗੀਧਰ ਨੇ ਸਾਰੇ ਸਵਾਲ ਕੀਤੇ ਤੇ ਕਲਗੀਧਰ ਪਾਤਸ਼ਾਹ ਕੋਲੋਂ ਇਹ ਸਵਾਲ ਜਿੰਨੇ ਵੀ ਉਹ ਕਵੀ ਬੈਠੇ ਸੀ ਵਿਦਵਾਨ, ਉਹਨਾਂ ਸਾਰੇ ਕਵੀਆਂ ਨੇ ਸੁਣੇ ਨੇ।
ਕਵੀ ਕੁਵਰੇਜ ਪ੍ਰਥਮੀ ਬਣੈ।
ਮਹਾਰਾਜ ਜੀ ਦੇ ਸਵਾਲ ਸੁਣ ਕੇ ਸਭ ਤੋਂ ਪਹਿਲਾਂ ਜਿਹੜਾ ਕੁਵਰੇਸ਼ ਕਵੀ ਸੀ, ਜਿਹੜਾ ਬੜਾ ਵਿਦਵਾਨ ਕਵੀ ਸੀ, ਜਿਹਨੇ ਦਰੋਣ ਪਰਵ ਦਾ ਅਨੁਵਾਦ ਵੀ ਕੀਤਾ ਹੋਇਆ, ਉਹ ਸਭ ਤੋਂ ਪਹਿਲਾਂ ਜਿਹੜਾ ਕੁਵਰੇਸ਼ ਕਵੀ ਸੀ ਉਹ ਬੋਲਿਆ, ਕਹਿਣ ਲੱਗਾ,
ਦੋਹੇਰਾ ਖਾਏ ਸਕਲ ਰਸ ਅੰਨ ਤੇ ਦਵੱਟੇ ਨਾਰੀ ਭਾਵ।
ਲੱਗਾ ਕਿ ਮਹਾਰਾਜ ਸੁਣੋ, ਜਿਹੜਾ ਸੁਪਨਾ ਆਉਂਦਾ ਬੰਦੇ ਨੂੰ, ਜਿਹੜਾ ਪਹਿਲਾ ਸਵਾਲ ਹੈ ਉਹਦਾ ਜਵਾਬ ਦਿੰਨਾ ਕਿ ਬੰਦੇ ਨੂੰ ਸੁਪਨਾ ਕਿਉਂ ਆਉਂਦਾ। ਕਹਿੰਦਾ ਜੀ ਜਦੋਂ ਬੰਦਾ ਪ੍ਰਸ਼ਾਦਾ ਛਕਦਾ ਹੈ, ਅੰਨ ਖਾਂਦਾ ਹੈ, ਤੇ ਅੰਨ ਖਾਣ ਦੇ ਨਾਲ ਉਹਦਾ ਰਸ ਬਣਦਾ, ਅੰਨ ਦਾ ਰਸ ਬਣਦਾ। ਖਾਏ ਸਕਲ ਰਸ ਅੰਨ ਤੇ, ਸਾਰੇ ਅੰਨ ਤੋਂ ਜਦੋਂ ਸਾਰੇ ਰਸ ਪੈਦਾ ਹੁੰਦੇ ਨੇ, ਉਹ ਅੰਨ ਦਾ ਜਿਹੜਾ ਰਸ ਹੈ ਉਹਦਾ ਜਿਹੜਾ ਭਾਵ ਹੈ ਉਹ ਸਾਡੀਆਂ ਨਾੜੀਆਂ ਦੇ ਵਿੱਚ ਦੱਬ ਜਾਂਦਾ ਹੈ। ਦਪਟੇ ਨਾਰੀ ਭਾਵ, ਨਾਰੀ ਦਾ ਇੱਥੇ ਮਤਲਬ ਹੈ ਨਾੜੀਆਂ, ਸਾਡੀਆਂ ਜਿਹੜੀਆਂ ਨਾੜੀਆਂ ਨੇ ਉਹਨਾਂ ਦੇ ਵਿੱਚ ਉਹ ਰਸ ਜਾਂਦਾ, ਉਹਦਾ ਲਹੂ ਬਣਦਾ ਹੈ, ਤੇ ਉਸ ਅੰਨ ਦੇ ਨਾਲ ਸਾਡੇ ਅੰਦਰ ਭਾਵ ਬਣਦੇ ਨੇ। ਆਮ ਕਰਕੇ ਵਿਦਵਾਨ ਕਹਿੰਦੇ ਵੀ ਨੇ ਜੈਸਾ ਅੰਨ ਤੈਸਾ ਮਨ, ਕਿ ਜਦੋਂ ਅਸੀਂ ਅੰਨ ਖਾਂਦੇ ਉਸ ਅੰਨ ਦੇ ਨਾਲ ਸਾਡੇ ਸਰੀਰ ਵਿੱਚ ਰਸ ਬਣਦਾ, ਉਸ ਰਸ ਦਾ ਫਿਰ ਨਾੜੀਆਂ ਚ ਸੰਚਾਰ ਹੁੰਦਾ, ਉਹਨਾਂ ਨਾੜੀਆਂ ਦੇ ਵਿੱਚ ਜਿਹੜਾ ਰਸ ਦਾ ਸੰਚਾਰ ਹੁੰਦਾ ਉਹਦੇ ਵਿੱਚੋਂ ਭਾਵ ਉਤਪੰਨ ਹੁੰਦੇ ਨੇ, ਉਸੇ ਭਾਵਾਂ ਦੇ ਸੁਪਨੇ ਨਜ਼ਰ ਆਉਂਦੇ ਨੇ। ਜਿਸ ਤਰ੍ਹਾਂ ਦਾ ਅੰਨ ਖਾਧਾ ਹੋਵੇਗਾ ਸੁਪਨੇ ਉਸੇ ਤਰ੍ਹਾਂ ਦੇ ਦਿਸਣਗੇ, ਉਸੇ ਤਰ੍ਹਾਂ ਦੇ ਸੁਪਨੇ ਸਾਨੂੰ ਨਜ਼ਰ ਆਉਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਉਸ ਅੰਨ ਦਾ ਜਿਹੜਾ ਰਸ ਹੈ ਉਹ ਸਾਡੇ ਸਰੀਰ ਦੀਆਂ ਨਾੜੀਆਂ ਵਿੱਚ ਦੱਬ ਜਾਂਦਾ, ਉਹਦੇ ਭਾਵ ਸਾਡੀਆਂ ਨਾੜੀਆਂ ਚ ਦੱਬ ਜਾਂਦੇ ਨੇ।
ਘੂਮ ਨੀਂਦ ਪੀਛੇ ਪਚੇ ਜੀਵ ਕਲਾ ਛੁੱਟ ਦਾਵ।
ਫਿਰ ਉਹ ਜਿਹੜਾ ਪ੍ਰਸ਼ਾਦਾ ਛਕਿਆ ਹੁੰਦਾ ਉਹਦੇ ਪਚਣ ਤੋਂ ਪਿੱਛੇ ਜਦੋਂ ਗਾੜੀ ਨੀਂਦ ਪੈਂਦੀ ਹੈ ਤੇ ਗੂੜੀ ਨੀਂਦ ਦੇ ਪਿੱਛੇ ਫਿਰ ਇਸ ਜੀਵ ਦੇ ਅੰਦਰ ਜਿਹੜੀ ਜੀਵ ਕਲਾ ਛੁੱਟ ਦਾਵ, ਜਿਹੜੀ ਜੀਵ ਕਲਾ ਹੈ ਉਹ ਛੁੱਟ ਜਾਂਦੀ ਹੈ, ਤੇ ਜੀਵ ਕਲਾ ਛੁੱਟਣ ਤੋਂ ਬਾਅਦ ਫਿਰ ਇਹਨੂੰ ਸਾਰਾ ਸੁਪਨਾ ਨਜ਼ਰ ਆਉਣ ਲੱਗ ਪੈਂਦਾ ਹੈ।
ਫੁਰੇ ਸੁਪਨ ਸਭ ਜੰਤ ਕੋ ਸੱਚ ਝੂਠ ਮਨ ਬੂਝ।
ਕਹਿਣ ਲੱਗਾ ਮਹਾਰਾਜ, ਉਹ ਜਿਹੜਾ ਸੁਪਨਾ ਦਿਸਦਾ ਬੰਦੇ ਦੀਆਂ ਨਾੜੀਆਂ ਵਿੱਚ ਨਜ਼ਰ ਆਉਂਦਾ ਕਿ ਸਾਡੇ ਸਰੀਰ ਦੇ ਵਿੱਚ ਉਹ ਨਾੜੀਆਂ ਨੇ, ਉਹਨਾਂ ਨਾੜੀਆਂ ਵਿੱਚੋਂ ਹੀ ਸਾਨੂੰ ਉਹ ਸੁਪਨਾ ਨਜ਼ਰ ਆਉਂਦਾ, ਸੁਪਨਾ ਦਿਸਦਾ ਹੈ। ਨਾੜੀਆਂ ਦੇ ਵਿੱਚੋਂ ਸੁਪਨਾ ਜਿਹੜਾ, ਉਹ ਸੁਪਨੇ ਦੇ ਵਿੱਚ ਬਹੁਤ ਸਾਰੇ ਜੰਤ ਨਜ਼ਰ ਆਉਂਦੇ ਨੇ। ਸੱਚ ਝੂਠ ਮਨ ਬੂਝ, ਸੱਚ ਝੂਠ ਸਾਰਾ ਮਨ ਦੇ ਵਿੱਚ ਬੁੱਝ ਲਿਆ ਜਾਂਦਾ ਹੈ। ਸੁਪਨੇ ਵਿੱਚ ਜੋ ਝੂਠਾ ਹੁੰਦਾ ਹੈ ਉਹ ਵੀ ਸਾਨੂੰ ਸੱਚ ਹੀ ਨਜ਼ਰ ਆਉਂਦਾ ਹੈ, ਹਾਲਾਂਕਿ ਸੁਪਨਾ ਵੇਖ ਰਹੇ ਹੁੰਦੇ ਹਾਂ ਪਰ ਪਤਾ ਨੀ ਨਾ ਹੁੰਦਾ ਸੁਪਨਾ ਵੇਖ ਰਿਹਾ। ਉਸ ਵੇਲੇ ਸਾਡੀ ਸੁਰਤ ਉੱਥੇ ਸੁਪਨੇ ਚ ਹੁੰਦੀ, ਸਾਨੂੰ ਇਹ ਨੀ ਪਤਾ ਹੁੰਦਾ ਕਿ ਅਸੀਂ ਵਾਕਈ ਸੁਪਨਾ ਵੇਖ ਰਹੇ ਹਾਂ ਜਾਂ ਅਸਲ ਦੇ ਵਿੱਚ ਸਭ ਕੁਝ ਵੇਖ ਰਿਹਾ। ਸਾਨੂੰ ਏਦਾਂ ਜਾਪਦਾ ਹੈ ਕਿ ਸਾਰਾ ਕੁਝ ਸੱਚ ਹੀ ਵੇਖ ਰਹੇ, ਉਹ ਸੁਪਨੇ ਵਿੱਚ ਸਾਨੂੰ ਸਾਰਾ ਕੁਝ ਸੱਚ ਹੀ ਨਜ਼ਰ ਆਉਂਦਾ ਹੈ।
ਇਤਨੀ ਜਾਨੀ ਗਿਆਨ ਤੇ ਤਾਂ ਪਰ ਤੁਮਰੇ ਸੋਜ।
ਮਹਾਰਾਜ ਜੀ, ਮੈਂ ਇੰਨੀ ਕਿਸ ਅਵਸਥਾ ਨੂੰ ਜਾਣਿਆ ਤੁਹਾਡੇ ਦਿੱਤੇ ਹੋਏ ਗਿਆਨ ਦੇ ਨਾਲ। ਹੁਣ ਅਸਲੀ ਗੱਲ ਤਾਂ ਵੈਸੇ ਸਤਿਗੁਰੂ ਜੀ ਤੁਸੀਂ ਜਾਣਦੇ ਹੋ ਕਿ ਇਸ ਸਵਾਲ ਦਾ ਜਵਾਬ ਕੀ ਹੈ। ਮਹਾਰਾਜ, ਮੈਨੂੰ ਤਾਂ ਇੰਨੀ ਕੁ ਸੋਝੀ ਆਈ ਹੈ, ਇੰਨੀ ਕੁ ਸਮਝ ਆਈ ਹੈ ਵੀ ਜਿਹੜਾ ਅੰਨ ਹੈ ਉਸ ਅੰਨ ਦੇ ਰਸ ਨਾਲ ਜਿਹੜੇ ਭਾਵ ਬਣਦੇ ਨੇ ਉਹਨਾਂ ਭਾਵਾਂ ਕਰਕੇ ਸਾਡੀਆਂ ਨਾੜੀਆਂ ਵਿੱਚ ਹੀ ਸਾਨੂੰ ਸੁਪਨੇ ਦਿਸਦੇ ਨੇ। ਉਸ ਵੇਲੇ ਸਾਡਾ ਮਨ ਸਾਡੀਆਂ ਨਾੜੀਆਂ ਚ ਫਿਰਦਾ ਹੁੰਦਾ ਤੇ ਸਾਡਾ ਮਨ ਹੀ ਅੱਖਾਂ ਨਾਲ ਵੇਖਦਾ ਹੁੰਦਾ ਹੈ, ਮਨ ਨੂੰ ਹੀ ਸਾਰਾ ਕੁਝ ਨਜ਼ਰ ਆਉਂਦਾ, ਮਨ ਉਹ ਸੁਪਨੇ ਨੂੰ ਸੱਚ ਸਮਝ ਲੈਂਦਾ ਹੈ। ਮਹਾਰਾਜ ਜੀ, ਤੁਹਾਡੀ ਦਇਆ ਦ੍ਰਿਸ਼ਟੀ ਨਾਲ ਮੈਂ ਤਾਂ ਇੰਨਾ ਕੁ ਸਮਝਿਆ, ਬਾਕੀ ਅੱਗੇ ਤੁਸੀਂ ਜਾਣੀ ਜਾਣੋ, ਸਾਰਾ ਕੁਝ ਤੁਸੀਂ ਜਾਣਦੇ ਹੋ ਔਰ ਸਮਝਦੇ ਹੋ।
ਬੱਲਬ ਕਾਲਸ਼ ਪਾਪ ਫਲ ਗੌਤਮ ਪਤਨੀ ਪ੍ਰੀਤ।
ਮਹਾਰਾਜ, ਸੱਚੀ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਫਿਰ ਜਿਹੜਾ ਬੱਲਬ ਕਵੀ ਸੀ ਉਹ ਬੋਲਿਆ, ਲਾਗਿਓਂ ਕਹਿਣ ਲੱਗਾ, ਕਹਿਣ ਲੱਗਾ ਜੀ, ਕਾਲਸ਼ ਪਾਪ ਫਲ ਗੌਤਮ ਪਤਨੀ ਪ੍ਰੀਤ। ਜਿਹੜਾ ਚੰਦਰਮਾ ਨੂੰ ਕਾਲਖ ਲੱਗੀ ਹੋਈ ਹੈ, ਕਿਉਂ ਲੱਗੀ ਹੋਈ ਹੈ ਚੰਦਰਮਾ ਨੂੰ ਕਾਲਖ, ਇਹਨੂੰ ਦਾਗ ਕਿਉਂ ਲੱਗਾ ਚੰਦਰਮਾ ਨੂੰ, ਉਹ ਗੱਲ ਦੱਸ ਰਹੇ ਨੇ। ਮਹਾਰਾਜ ਜੀ ਦੇ ਬਚਨ ਵੀ ਨੇ, ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪਗ ਗਾਮੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਭਾਈ ਗੁਰਦਾਸ ਜੀ ਨੇ ਵੀ ਬਚਨ ਲਿਖੇ ਨੇ ਵੀ ਗੌਤਮ ਦੀ ਨਾਰ ਅਹਿਲਿਆ ਨੂੰ ਵੇਖ ਕੇ ਤਿਖ ਦੇਖ ਇੰਦਰ ਲੁਭਾਇਆ। ਇੰਦਰ ਦੇ ਮਨ ਚ ਲੋਭ ਦੀ ਲਾਲਚ ਦੀ ਬਿਰਤੀ ਆ ਗਈ, ਉਹ ਕਾਮੀ ਹੋ ਗਿਆ। ਉਹਦੀ ਮਦਦ ਕੀਤੀ ਚੰਦਰਮਾ ਨੇ, ਗੌਤਮ ਦੀ ਮਦਦ ਕੀਤੀ ਚੰਦਰਮਾ ਨੇ, ਕਹਿੰਦੇ ਜਿਹੜਾ ਗੌਤਮ ਦੀ ਇੰਦਰ ਦੀ ਮਦਦ ਜਿਹੜੀ ਆ ਉਹ ਚੰਦਰਮਾ ਨੇ ਕੀਤੀ, ਕਿਉਂਕਿ ਗੌਤਮ ਦੀ ਜਿਹੜੀ ਪਤਨੀ ਦੀ ਪ੍ਰੀਤ ਕੀਤੀ।
ਸਸੇ ਉਟਾਏ ਰਿਖੀ ਨਾਨਕੋ ਕਾਮੀ ਬਾਸ਼ਵ ਮੀਤ।
ਇੰਦਰ ਨੇ ਆਖਿਆ ਚੰਦਰਮਾ ਨੂੰ ਕਿ ਤੂੰ ਮੇਰਾ ਮਿੱਤਰ ਹੈ ਤੇ ਏਦਾਂ ਕਰ ਵੀ ਗੌਤਮ ਜਿਹੜਾ ਹੈ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦਾ, ਪਰ ਉਹਨਾਂ ਸਮੇਂ ਚ ਘੜੀਆਂ ਨਹੀਂ ਸੀ ਹੁੰਦੀਆਂ। ਚੰਦਰਮਾ ਨੂੰ ਵੇਖ ਕੇ ਟਾਈਮ ਦਾ ਅੰਦਾਜ਼ਾ ਲਾ ਲੈਂਦੇ ਸੀ ਇਸ ਵੇਲੇ ਕੀ ਟਾਈਮ ਹੈ, ਕਿਹੜਾ ਸਮਾਂ ਹੈ। ਤੇ ਕਹਿੰਦੇ ਉਸ ਵਕਤ ਚੰਦਰਮਾ ਨੂੰ ਕਿਹਾ ਗੌਤਮ ਨੇ, ਇੰਦਰ ਨੇ, ਕਿ ਤੂੰ ਅੱਜ ਸਵੇਰੇ ਛੇਤੀ ਚੜ ਜਾਈ। ਤੇ ਕਹਿੰਦੇ ਚੰਦਰਮਾ ਸਵੇਰੇ ਛੇਤੀ ਚੜ ਕੇ ਸਾਹਮਣੇ ਉਸ ਦਿਸ਼ਾ ਵਿੱਚ ਆ ਗਿਆ ਜਿੱਥੇ ਉਹਨੇ ਲੇਟ ਆਉਣਾ ਸੀ। ਉਹਨੂੰ ਵੇਖ ਕੇ ਜਿਹੜਾ ਗੌਤਮ ਰਿਸ਼ੀ ਸੀ ਉਹ ਇਸ਼ਨਾਨ ਕਰਨ ਵਾਸਤੇ ਨਦੀ ਦੇ ਕੰਢੇ ਤੇ ਚਲਾ ਗਿਆ।
ਗੁਨੀਆ ਜਾਨੋ ਜਾਨ ਵੀ ਸ਼ੁੱਧ ਠੋਰ ਵਰੀਸ਼।
ਉਹ ਜਦੋਂ ਚਲਾ ਗਿਆ ਤੇ ਪਿੱਛੋਂ ਇੰਦਰ ਆਇਆ ਤੇ ਉਹਨੇ ਅਹਿਲਿਆ ਨਾਲ ਕਾਮਰਤ ਕੀਤੀ। ਤੋ ਇਸ ਪ੍ਰਕਾਰ ਦੇ ਨਾਲ ਜਦੋਂ ਉੱਥੋਂ ਨਿਕਲਣ ਲੱਗਾ ਤੇ ਉਸ ਵਕਤ ਗੌਤਮ ਰਿਸ਼ੀ ਉੱਥੇ ਆ ਗਿਆ। ਗੌਤਮ ਰਿਸ਼ੀ ਨੇ ਜਦੋਂ ਆ ਕੇ ਵੇਖਿਆ ਤੇ ਵੇਖ ਕੇ ਉਸ ਵਕਤ ਕਿਹਾ, ਇੰਦਰ ਨੂੰ ਸਰਾਪ ਦਿੱਤਾ ਕਿ ਤੂੰ ਇੱਕ ਪੱਗ ਵਾਸਤੇ ਆਇਆ, ਤੇਰੇ ਸਰੀਰ ਤੇ ਹਜ਼ਾਰਾਂ ਪੱਗ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪੱਗ ਗਾਮੀ। ਸਰੀਰ ਦੇ ਉੱਤੇ ਸਹਿ ਸਰੀਰ ਹੋਏ ਪੱਗ ਚਿਹਨ ਤਾ ਮਨ ਪੱਛੋ ਤਾਇਆ। ਸਰੀਰ ਤੇ ਹਜ਼ਾਰਾਂ ਹੀ ਉਸ ਦੇ ਪੱਗ ਦੇ ਚਿਹਨ ਬਣ ਗਏ। ਗੌਤਮ ਦਾ ਸਰਾਪ ਹੋਇਆ। ਉਸ ਵੇਲੇ ਚੰਦਰਮਾ ਨੂੰ ਵੀ ਉਹਨੇ ਸਰਾਪ ਦਿੱਤਾ, ਜਾ ਤੈਨੂੰ ਕਲੰਕ ਲੱਗੇ, ਤੈਨੂੰ ਇਹ ਕਾਲਖ ਲੱਗੇ, ਕਲੰਕ ਲੱਗੇ ਕਿ ਤੂੰ ਇਸ ਕਾਮੀ ਇੰਦਰ ਦੀ ਮਦਦ ਕੀਤੀ। ਤੂੰ ਦੇਵਤਾ, ਤੈਨੂੰ ਵੇਖ ਕੇ ਮੈਂ ਇਸ਼ਨਾਨ ਕਰਨ ਲਈ ਗਿਆ ਸੀ, ਤੂੰ ਇਹਦੀ ਮਦਦ ਕੀਤੀ ਆ, ਤੈਨੂੰ ਕਾਲਖ ਲੱਗੇ। ਕਹਿੰਦੇ ਉਸ ਦਿਨ ਤੋਂ ਬਾਅਦ ਚੰਦਰਮਾ ਨੂੰ ਕਾਲਖ ਲੱਗੀ। ਇਹ ਪੁਰਾਣਕ ਸਵਾਲ ਨੇ, ਔਰ ਉਹਨਾਂ ਦੇ ਜਵਾਬ ਜਿਹੜੇ ਉਹ ਕਵੀਆਂ ਨੇ ਪੁਰਾਣ ਪੜ੍ਹੇ ਹੋਏ ਨੇ ਉਹਦੇ ਮੁਤਾਬਕ ਹੀ ਦੇ ਰਹੇ ਨੇ ਕਿ ਚੰਦਰਮਾ ਨੂੰ ਕਲੰਕ ਅਸਲੀ ਗੱਲਾਂ ਕੀ ਨੇ ਉਹ ਗੁਰੂ ਕਲਗੀਧਰ ਜੀ ਨੇ ਬਾਅਦ ਵਿੱਚ ਦੱਸਣੀਆਂ ਨੇ ਖੋਲ ਕੇ ਕਿ ਚੰਦਰਮਾ ਨੂੰ ਕਲੰਕ ਲੱਗਣ ਦਾ ਪ੍ਰਯੋਜਨ ਕੀ ਸੀ, ਅਸਲੀ ਕਾਰਨ ਕੀ ਹੈ ਕਿ ਉਹਨੂੰ ਕਿਉਂ ਕਲੰਕ ਲੱਗਾ, ਜਿਹੜਾ ਹਾਲੇ ਵੀ ਉਹਦੇ ਮੱਥੇ ਤੇ ਲੱਗਾ ਤੇ ਨਹੀਂ ਮਿਟਿਆ, ਹਾਲੇ ਵੀ ਜਦੋਂ ਪੂਰਨਮਾ ਦਾ ਚੰਦਰਮਾ ਸੁੰਦਰ ਰੂਪ ਵਿੱਚ ਨਜ਼ਰ ਆਉਂਦਾ ਪਰ ਵਿੱਚ ਕਲੰਕ ਕਰਕੇ ਭੈੜਾ ਦਿਸਦਾ, ਉਹਦੇ ਵਿੱਚ ਕਲੰਕ ਨਜ਼ਰ ਆਉਂਦਾ, ਕਾਲੇ ਰੰਗ ਦੇ ਧੱਬੇ ਨਜ਼ਰ ਆਉਂਦੇ ਨੇ। ਇਸ ਕਰਕੇ ਫਿਰ ਜਦੋਂ ਇਹ ਬਚਨ ਦੂਸਰੇ ਸਵਾਲ ਦਾ ਜਵਾਬ ਹੋ ਗਿਆ, ਤੀਸਰੇ ਸਵਾਲ ਦਾ ਜਵਾਬ ਦਿੱਤਾ ਗੁਣੀਆ ਕਵੀ ਹੈ ਇਹਨੇ। ਤੀਸਰਾ ਸਵਾਲ ਸੀ ਕਿ ਜਿਹੜੀ ਦਸਤਾਰ ਹੈ ਉਹ ਗੋਡਿਆਂ ਤੇ ਕਿਉਂ ਰੱਖੀ ਜਾਂਦੀ ਹੈ। ਕਹਿਣ ਲੱਗਾ ਮਹਾਰਾਜ ਜੀ, ਜਾਨੂ ਜਾਨ ਵੀ ਸ਼ੁੱਧ ਠੋਰ ਵਰ ਈਸ਼, ਕਿ ਜਿਹੜੇ ਜਾਨੂ ਨੇ ਗੋਡੇ ਇਹ ਪਰਮਾਤਮਾ ਦੇ ਈਸ਼ਵਰ ਦਾ ਸ਼ੁੱਧ ਸਰੀਰ ਮੰਨਿਆ, ਇਹ ਸ਼ੁੱਧ ਹਿੱਸਾ ਮੰਨਿਆ, ਜਿਹੜੇ ਗੋਡੇ ਨੇ ਇਹਨਾਂ ਨੂੰ ਸ਼ੁੱਧ ਮੰਨਿਆ ਜਾਂਦਾ ਹੈ, ਜਾਨੂਆਂ ਨੂੰ ਸ਼ੁੱਧ ਮੰਨਿਆ ਜਾਂਦਾ ਹੈ, ਇਸ ਕਰਕੇ ਇਹਦੇ ਉੱਤੇ
ਮੀਤ ਪਾਗ ਸ਼ਰਨਾਗਤੀ ਗੋਡ ਲਾਗ ਸੁਖ ਸੀਤ।
ਜਦੋਂ ਕਿਸੇ ਮਿੱਤਰ ਦੇ ਕੋਲ ਅਸੀਂ ਆਉਂਦੇ ਹਾਂ ਤੇ ਜਦੋਂ ਉਹਨੂੰ ਚੁੱਕ ਕੇ ਮੱਥਾ ਟੇਕਦੇ ਹਾਂ ਤੇ ਗੋਡਿਆਂ ਤੱਕ ਸਾਡਾ ਸਿਰ ਆਉਂਦਾ, ਜਦੋਂ ਸਿਰ ਚੁੱਕਦਾ ਤੇ ਗੋਡਿਆਂ ਤੇ ਸਾਡੀ ਪੱਗ ਵੀ ਲੱਗਦੀ ਹੈ ਉਹਦੇ ਗੋਡਿਆਂ ਤੇ, ਜਦੋਂ ਥੱਲੇ ਨੂੰ ਝੁਕਦੇ ਹਾਂ ਗੋਡਿਆਂ ਨੂੰ ਵੀ ਉਹਦੇ ਪੱਗ ਲੱਗਦੀ ਹੈ ਤੇ ਉਹਦੇ ਅੱਗੇ ਸਿਰ ਝੁਕਦਾ ਸਾਡਾ ਕਿਸੇ ਮਿੱਤਰ ਅੱਗੇ, ਕਿਉਂ ਗੋਡੇ ਪਵਿੱਤਰ ਮੰਨੇ ਨੇ। ਇਸ ਕਰਕੇ ਪੱਗ ਉੱਥੇ ਪਹਿਲਾਂ ਵੀ ਲੱਗਦੀ ਸਿਰ ਤੇ ਬੱਧੀ ਹੋਈ ਵੀ, ਤੇ ਜਦੋਂ ਉਤਾਰ ਕੇ ਰੱਖੀ ਜਾਂਦੀ ਹੈ ਉਦੋਂ ਵੀ ਗੋਡਿਆਂ ਤੇ ਰੱਖੀ ਜਾਂਦੀ ਹੈ।
ਸੁਖੀਆ ਤੰਤਰ ਮੰਤਰ ਕੇ ਨਾਸ਼ ਕਰਨ ਕੇ ਹੇਤ।
ਸੁਖੀਆ ਕਵੀ ਬੋਲਿਆ, ਕਹਿਣ ਲੱਗਾ ਮਹਾਰਾਜ ਜੀ, ਜਿਹੜਾ ਪਿਸ਼ਾਬ ਕਰਨ ਤੋਂ ਬਾਅਦ ਥੁੱਕਿਆ ਜਾਂਦਾ, ਇਹ ਸਵਾਲ ਕੀਤਾ ਸੀ ਮਹਾਰਾਜ ਜੀ ਨੇ ਵੀ ਕਿਉਂ ਥੁੱਕਿਆ ਜਾਂਦਾ। ਮਹਾਰਾਜ ਜੀ ਕਹਿੰਦੇ ਵੀ ਜਿਹੜੇ ਤੰਤਰ ਮੰਤਰ ਪੜ੍ਹੇ ਜਾਂਦੇ ਨੇ, ਉਹ ਸੁਖੀਆ ਕਵੀ ਦੱਸ ਰਿਹਾ ਕਿ ਕਿਸੇ ਦਾ ਤੰਤਰ ਮੰਤਰ ਨਾ ਚੱਲੇ, ਕਿਉਂਕਿ ਜਦੋਂ ਬੰਦਾ ਕਿਰਿਆ ਕਰਦਾ ਸਰੀਰ ਦੀ ਗੜ੍ਹ ਤੋੜਦਾ ਉਸ ਵੇਲੇ ਅਪਵਿੱਤਰ ਹੁੰਦਾ ਤੇ ਉਹ ਤੰਤਰ ਮੰਤਰ ਚੱਲ ਜਾਂਦੇ ਨੇ, ਉਹ ਤੰਤਰ ਮੰਤਰ ਨਾ ਚੱਲਣ ਇਸ ਕਰਕੇ ਗੜ੍ਹ ਤੋੜਨ ਤੋਂ ਬਾਅਦ ਉੱਥੇ ਥੁੱਕਿਆ ਜਾਂਦਾ ਤਾਂ ਜੋ ਉਹ ਤੰਤਰ ਮੰਤਰਾਂ ਦਾ ਨਾਸ ਹੋ ਜਾਵੇ, ਤੰਤਰਾਂ ਮੰਤਰਾਂ ਦਾ ਜ਼ੋਰ ਨਾ ਚੱਲੇ। ਕਿਉਂਕਿ ਇਹ ਪੁਰਾਣਕ ਮਤਾਂ ਦੇ ਮੁਤਾਬਕ ਦੱਸ ਰਹੇ ਨੇ ਕਿ ਉਹ ਤੰਤਰ ਮੰਤਰ ਦਾ ਨਾਸ ਹੋ ਜਾਏ ਇਸ ਕਰਕੇ ਉੱਥੇ ਥੁੱਕਿਆ ਜਾਂਦਾ ਹੈ।
ਥੁੱਕ ਕੀਏ ਆ ਤੋਤੈ ਜਾਂਤੇ ਕੀ ਨਾ ਚੇਤ।
ਥੁੱਕ ਕੇ ਉਸ ਵਕਤ ਉਹ ਜਿੰਨੇ ਤੰਤਰ ਮੰਤਰ ਨੇ ਉਹਨਾਂ ਦਾ ਨਾਸ ਕੀਤਾ ਜਾਂਦਾ ਹੈ, ਇਸ ਕਰਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਥੇ ਥੁੱਕਿਆ ਜਾਂਦਾ ਹੈ।
ਗੁਰਦਾਸ ਦਾਸ ਪੱਗ ਸਤਿਗੁਰ ਅੰਗ ਮਿਟੈ ਤੁਮ ਸ਼ਰਨ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਚੌਥਾ ਸਵਾਲ ਸੀ ਕਿ ਜਦੋਂ ਬਿਨਾਂ ਮਨ ਰੁੱਖ ਨਾ ਹੋਵੇ ਬੋਲਣ ਦਾ ਤੇ ਫਿਰ ਵੀ ਬੋਲੇ ਕਿਉਂ ਬੋਲਦਾ। ਕਹਿਣ ਲੱਗਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗੁਰਦਾਸ ਕਵੀ ਹੈ ਇਹਦਾ ਨਾਂ, ਕਹਿੰਦਾ ਮਹਾਰਾਜ ਆਪ ਜੀ ਦੇ ਚਰਨਾਂ ਨਾਲ ਜਿਨ੍ਹਾਂ ਦੀ ਪ੍ਰੀਤ ਜੁੜੀ ਹੁੰਦੀ ਹੈ, ਜਿਹੜੇ ਤੁਹਾਡੀ ਸ਼ਰਨ ਚ ਪੈ ਜਾਂਦੇ ਨੇ, ਉਹਨਾਂ ਦੀ ਅਹੰਗ ਉਹਨਾਂ ਦਾ ਹੰਕਾਰ ਮਿਟ ਜਾਂਦਾ ਹੈ।
ਕਿਰਪਾ ਬਿਨ ਅਹੰਗ ਮਤੀ ਬੋਲਤ ਪ੍ਰੀਤੀ ਹਰਨ।
ਮਹਾਰਾਜ ਜੀ ਜਦੋਂ ਤੁਹਾਡੀ ਕਿਰਪਾ ਨਹੀਂ ਹੁੰਦੀ ਉਦੋਂ ਬੰਦਾ ਹੰਕਾਰ ਜਣਾਉਣ ਵਾਸਤੇ ਬੋਲਦਾ ਹੈ। ਸੰਤ ਬਾਬਾ ਆਤਰ ਸਿੰਘ ਜੀ ਮਹਾਂਪੁਰਖ ਇਹ ਬਚਨ ਕਰਿਆ ਕਰਦੇ ਸੀ, ਕਹਿੰਦੇ ਵੀ ਜਦੋਂ ਤੁਹਾਡਾ ਬੋਲਣ ਨੂੰ ਮਨ ਕਰੇ ਉਦੋਂ ਨਾ ਬੋਲੋ, ਕਿਉਂਕਿ ਉਦੋਂ ਬੋਲੋਗੇ ਹੰਕਾਰ ਵਿੱਚ ਬੋਲੋਗੇ, ਫਿਰ ਜਦੋਂ ਤੁਹਾਡਾ ਮਨ ਨਾ ਕਰਦਾ ਹੋਵੇ ਤੁਸੀਂ ਫਿਰ ਵੀ ਬੋਲੋਗੇ ਤੇ ਫਿਰ ਤਾਂ ਹੀ ਬੋਲੋਗੇ ਕਿਉਂਕਿ ਤੁਸੀਂ ਆਪਣੀ ਵਡਿਆਈ ਦੱਸਣਾ ਚਾਹੁੰਦੇ ਵੀ ਮੈਂ ਵੀ ਕੁਝ ਜਾਣਦਾ। ਜਦੋਂ ਕਿਸੇ ਸਭਾ ਵਿੱਚ ਅਸੀਂ ਜਾਂਦੇ ਹਾਂ ਸਾਡਾ ਉੱਥੇ ਬੋਲਣ ਦਾ ਰੁੱਖ ਨਹੀਂ ਹੈ, ਸਾਨੂੰ ਉੱਥੇ ਟਾਈਮ ਨਹੀਂ ਬੋਲਣ ਦਾ, ਉਹਨਾਂ ਨੇ ਸਾਨੂੰ ਕਿਹਾ ਨੀ ਵੀ ਤੁਸੀਂ ਵੀ ਕੁਝ ਵਿਚਾਰ ਪੇਸ਼ ਕਰੋ, ਅਸੀਂ ਉਹਨਾਂ ਦੇ ਬਿਨਾਂ ਕਹਿਣ ਤੋਂ ਜਦੋਂ ਬੋਲਦੇ ਹਾਂ ਤੇ ਉਹ ਕਵੀ ਗੁਰਦਾਸ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਬੋਲਦਾ ਜਦੋਂ ਤੁਹਾਡੀ ਕਿਰਪਾ ਨਾ ਹੋਵੇ, ਕਿਉਂਕਿ ਜਦੋਂ ਬੋਲਦਾ ਤੇ ਫਿਰ ਉਹਦਾ ਨਿਰਾਦਰ ਹੁੰਦਾ ਵੀ ਤੈਨੂੰ ਕਿਹਨੇ ਪੁੱਛਿਆ ਤੂੰ ਕਿਉਂ ਬੋਲਦਾ। ਜਦੋਂ ਬਿਨਾਂ ਬੁਲਾਇਆ ਕੋਈ ਬੋਲਦਾ ਹੈ ਤੇ ਅਗਲਾ ਬੰਦਾ ਨਿਰਾਦਰ ਨਹੀਂ ਕਰ ਦਿੰਦਾ ਵੀ ਤੈਨੂੰ ਪੁੱਛਿਆ ਵੀ ਤੂੰ ਕਿਉਂ ਬੋਲਦਾ, ਤੈਨੂੰ ਕਹਿਣ ਦਾ ਕੀ ਮਤਲਬ ਹੈ। ਕਹਿੰਦੇ ਉਸ ਵਕਤ ਬੰਦਾ ਇਸ ਕਰਕੇ ਬੋਲਦਾ ਕਿਉਂਕਿ ਉਹਦੇ ਤੇ ਤੁਹਾਡੀ ਕਿਰਪਾ ਨਹੀਂ ਹੁੰਦੀ, ਇਸ ਕਰਕੇ ਰੁੱਖ ਬਿਨਾਂ ਬੋਲਦਾ ਹੈ।
ਸੈਨਾਪਤ ਕਹਿਤਾ ਏ ਪ੍ਰਥਮ ਬਰਕਤੀ ਜਾਨ।
ਸੈਨਾਪਤੀ ਕਵੀ ਨੇ ਦੱਸਿਆ ਵੀ ਆਟਾ ਜਿਹੜਾ ਉਹ ਮਾਈਆਂ ਪਹਿਲਾਂ ਰੱਖ ਲੈਂਦੀਆਂ ਨੇ ਪੇੜਾ ਉਹ ਕਿਉਂ ਰੱਖਦੀਆਂ ਨੇ। ਸੈਨਾਪਤੀ ਕਵੀ ਕਹਿੰਦਾ ਮਹਾਰਾਜ ਇਹ ਬਰਕਤ ਵਾਸਤੇ ਰੱਖਿਆ ਜਾਂਦਾ ਹੈ, ਕਿ ਬਰਕਤ ਕਰਨ ਵਾਸਤੇ ਰੱਖਿਆ ਜਾਂਦਾ ਹੈ।
ਗਣਪਤ ਆਦਿ ਮਨਾਈਏ ਆਦਿਤਵਨ ਕੀ ਕਾਨ,
ਜਿਵੇਂ ਸਾਰੇ ਕੰਮ ਕਰਨ ਤੋਂ ਪਹਿਲਾਂ ਹਿੰਦੂ ਲੋਕ ਗਣੇਸ਼ ਦੀ ਪੂਜਾ ਕਰਦੇ ਨੇ, ਗਣੇਸ਼ ਨੂੰ ਮਨਾਉਂਦੇ ਨੇ, ਏਦਾਂ ਮਾਈਆਂ ਬੀਬੀਆਂ ਵੀ ਜਦੋਂ ਆਟਾ ਗੁੰਨਣ ਲੱਗਦੀਆਂ ਨੇ ਤੇ ਬਰਕਤ ਵਾਸਤੇ ਥੋੜਾ ਜਿਹਾ ਆਟਾ ਕੱਢ ਕੇ ਪਹਿਲਾਂ ਰੱਖ ਲੈਂਦੀਆਂ ਵੀ ਬਰਕਤ ਪਈ ਰਹੇ, ਵੀ ਮੁੱਕੇ ਨਾ, ਵੀ ਉਹ ਥੋੜਾ ਜਿਹਾ ਆਟਾ ਪਹਿਲਾਂ ਰੱਖ ਲੈਣਾ ਵੀ ਖਤਮ ਨਾ ਹੋਵੇ, ਵੀ ਓਦਾਂ ਜੇ ਪਿੱਛੇ ਵਿੱਚ ਸਾਰਾ ਹੀ ਖਤਮ ਹੋ ਗਿਆ, ਉਹ ਆਟੇ ਦਾ ਪੇੜਾ ਪਹਿਲਾਂ ਰੱਖ ਲੈਂਦੀਆਂ ਨੇ, ਇਸ ਕਰਕੇ ਵੀ ਇਹਦੀ ਬਰਕਤ ਬਣੀ ਰਹੇ ਵੀ ਖਤਮ ਨੀ ਹੋਇਆ ਪਿਆ ਹਾਲੇ, ਬਾਕੀ ਸਾਰਾ ਆਟਾ ਪੱਕ ਜੇ ਉਹ ਪਿਆ ਰਹਿੰਦਾ ਸੀ ਜਿਹੜਾ ਪਹਿਲਾਂ ਪੇੜਾ ਤੋੜ ਕੇ ਰੱਖਿਆ ਹੁੰਦਾ ਸੀ। ਸੈਨਾਪਤੀ ਕਹਿੰਦਾ ਮਹਾਰਾਜ ਇਹ ਤਾਂ ਬਰਕਤ ਵਾਸਤੇ ਰੱਖਿਆ ਜਾਂਦਾ ਹੈ।
ਸੁੱਖਾ ਸਿੰਘ ਟੰਕਾਰ ਕੇ ਸ਼ਤਰੁਨ ਦਿਓ ਵੰਗਾਰ,
ਸਵਾਲ ਸੀ ਕਿ ਤਨਖ ਨੂੰ ਕਿਉਂ ਟੰਕਾਰਿਆ ਜਾਂਦਾ, ਚਲਾਣ ਤੋਂ ਪਹਿਲਾਂ ਉਹਦੀ ਤੰਦੀ ਕਿਉਂ ਕੀਤੀ ਜਾਂਦੀ ਹੈ। ਸੁੱਖਾ ਸਿੰਘ ਨਾਂ ਸੀ ਕਵੀ ਦਾ, ਕਹਿਣ ਲੱਗਾ ਮਹਾਰਾਜ ਸ਼ਤਰੂਆਂ ਨੂੰ ਵੰਗਾਰਨ ਵਾਸਤੇ ਪਹਿਲਾਂ ਉਹ ਤਨਖ ਦੀ ਟੰਕਾਰ ਕੀਤੀ ਜਾਂਦੀ, ਦੁਸ਼ਮਣ ਸਾਹਮਣੇ ਖੜਾ ਹੋਵੇ ਉਹਨੂੰ ਵੰਗਾਰਨ ਵਾਸਤੇ ਤਨਖ ਦੀ ਟੰਕਾਰ ਕੀਤੀ ਜਾਂਦੀ ਹੈ।
ਬਲ ਵਿਦਿਆ ਜਾਸ ਕੋ ਆਵੇ ਮਮ ਟਿਗ ਸਾਰ,
ਤਨਖ ਟੰਕਾਰਨ ਦਾ ਮਤਲਬ ਹੁੰਦਾ ਹੈ ਦੁਸ਼ਮਣ ਨੂੰ ਵੰਗਾਰ ਕੇ ਕਹਿਣਾ, ਹੇ ਦੁਸ਼ਮਣ ਜੇ ਤੇਰੇ ਅੰਦਰ ਵਿਦਿਆ ਦਾ ਬਲ ਹੈ, ਸ਼ਸਤਰ ਵਿਦਿਆ ਤੂੰ ਜਾਣਦਾ, ਆ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਜੰਗ ਕਰ, ਇਸ ਕਰਕੇ ਉਹ ਤਨਖ ਟੰਕਾਰਿਆ ਜਾਂਦਾ ਹੈ।
ਕਲੂਆ ਤੁਰਕਨ ਰਾਜ ਜਬ ਰਿਓ ਭੂਮ ਪਰ ਛਾਏ,
ਉਸ ਵਕਤ ਫਿਰ ਤਮਾਕੂ ਨੂੰ ਕਿਉਂ ਨੀ ਛੂਹਣਾ, ਇਹ ਵੀ ਸਵਾਲ ਸੀ। ਕਲੂਆ ਨਾਮ ਹੈ ਇਸ ਕਵੀ ਦਾ, ਉਹ ਬੋਲਿਆ ਕਹਿਣ ਲੱਗਾ ਮਹਾਰਾਜ ਜਦੋਂ ਇਸ ਧਰਤੀ ਦੇ ਉੱਤੇ ਤੁਰਕਾਂ ਦਾ ਰਾਜ ਸਾਰੇ ਪਾਸੇ ਛਾ ਗਿਆ,
ਜੂਠ ਪਾਲ ਜਪ ਮੰਤਰ ਫਲ ਹਿੰਦੂ ਕੋ ਛਪ ਜਾਏ,
ਉਹਨਾਂ ਨੇ ਜਗਤ ਜੂਠ ਦੀ ਵਰਤੋਂ ਸ਼ੁਰੂ ਕਰਾਈ, ਲੋਕਾਂ ਨੂੰ ਤਮਾਕੂ ਲਾ ਦਿੱਤਾ, ਉਧਰੋਂ ਬਾਹਰੋਂ ਹੀ ਲੈ ਕੇ ਆਏ, ਹਿੰਦੁਸਤਾਨ ਦੀ ਬੂਟੀ ਨਹੀਂ ਸੀ ਇਹ, ਬਾਹਰੋਂ ਲੈ ਕੇ ਆਏ ਨੇ, ਔਰ ਇਹਨਾਂ ਲੋਕਾਂ ਨੂੰ ਲਾ ਕੇ ਇਸ ਬੂਟੀ ਨਾਲ ਲੋਕਾਂ ਦੇ ਜਪ ਮੰਤਰ ਹਿੰਦੂਆਂ ਦੇ ਖਤਮ ਕਰਨ ਵਾਸਤੇ ਜਗਤ ਜੂਠ ਨੂੰ ਲਾ ਦਿੱਤਾ, ਇਸ ਕਰਕੇ ਇਸ ਤਮਾਕੂ ਨੂੰ ਹੱਥ ਲਾਣਾ ਛੂਣਾ ਪਾਪ ਹੈ।
ਸਕਲ ਪਾਪ ਜੋ ਭੂਮ ਕੋ ਹਰ ਪੈ ਗਏ ਫਿਰ ਯਾਦ,
ਕਹਿੰਦੇ ਜਿਹੜੇ ਸਾਰੇ ਪਾਪ ਸਾਨੂੰ ਧਰਤੀ ਦੇ ਅਕਾਲ ਪੁਰਖ ਦੇ ਕੋਲ ਗਏ, ਉਹਨਾਂ ਜਾ ਕੇ ਫਰਿਆਦ ਕੀਤੀ,
ਕਲ ਮੈਂ ਤੁਮਰੀ ਮੈਂ ਅਨਨ ਹਰ ਕਹਿ ਛੁਤੂ ਕਬ ਬਾਦ,
ਸਵਾਲ ਸੀ ਵੀ ਦੁਆਦਸ਼ੀ ਵਾਲੇ ਦਿਨ ਕਥਾ ਕਿਉਂ ਨੀ ਹੋਣੀ, ਤੇ ਕਹਿੰਦੇ ਜਿਹੜੇ ਪਾਪ ਸੀ ਉਹਨਾਂ ਨੇ ਫਰਿਆਦ ਕੀਤੀ ਅਕਾਲ ਪੁਰਖ ਨੂੰ ਵੀ ਤੇਰੀ ਕਥਾ ਨਾਲ ਸਾਡਾ ਨਾਸ ਹੋ ਜਾਂਦਾ, ਇੱਕ ਦਿਨ ਸਾਨੂੰ ਵੀ ਦੇ ਦੇ ਜਿਸ ਦਿਨ ਸਾਡਾ ਨਾਸ ਨਾ ਹੋਵੇ, ਤੇ ਕਹਿੰਦੇ ਅਕਾਲ ਪੁਰਖ ਨੇ ਕਿਹਾ ਭਗਵਾਨ ਨੇ ਵੀ ਤੁਹਾਨੂੰ ਦੁਆਦਸ਼ੀ ਦਾ ਦਿਨ ਦਿੱਤਾ, ਉਸ ਦਿਨ ਕਥਾ ਦਾ ਕੋਈ ਪੁੰਨ ਨਹੀਂ ਮਿਲੇਗਾ ਸੁਣਨ ਕਰਨ ਵਾਲਿਆਂ ਨੂੰ, ਕਹਿੰਦੇ ਇਸ ਤਰ੍ਹਾਂ ਦਾ ਜੋ ਵਿਖਿਆਨ ਜਿਹੜਾ ਹੈ ਉਹ ਮਹਾਰਾਜ ਜੀ ਆਉਂਦਾ ਹੈ।
ਨਾਨਕ ਜਾ ਤੁਮ ਦਿਆਲੋਏ ਸਕਲ ਦੁੱਖ ਮਿਟ ਜਾਏ,
ਹੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਤੁਸੀਂ ਦਿਆਲ ਹੁੰਦੇ ਉਹਨਾਂ ਦੇ ਸਾਰੇ ਦੁੱਖ ਮਿਟ ਜਾਂਦੇ ਹਨ।
ਸੰਕਲ ਬਿਦਰ ਦਰਦ ਵਿਪਰ ਅਜ ਮਿਲ ਕੁਬਜ ਪਿਲਾਏ,
ਮਹਾਰਾਜ ਵੇਖੋ ਸ਼ੰਕਰ ਵਰਨ ਵਾਲਾ ਬਿਦਰ ਦਲਿਦਰੀ ਬ੍ਰਾਹਮਣ ਜਿਹੜਾ ਸੁਦਾਮਾ ਸੀ, ਅਜਾਮਲ ਸੀ, ਕੁਬਜਾ ਸੀ, ਭਿੱਲਣੀ ਸੀ, ਮਹਾਰਾਜ ਸਾਰੇ ਤਰ ਗਏ ਤੁਹਾਡੀ ਕਿਰਪਾ ਨਾਲ।
ਚੁੱਪ ਹੋਏ ਸਭ ਗੁਰ ਕੈ ਲੜਕੇ ਗੁਰਬਖਸ਼ ਸਿੰਘ,
ਸਾਰੇ ਕਵੀਆਂ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਤੇ ਲਾਗੇ ਭਾਈ ਰਾਮ ਕੋਇਰ ਜੀ ਬੈਠੇ ਸਨ, ਇਹਨਾਂ ਦਾ ਨਾਮ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਸੀ। ਕਲਗੀਧਰ ਜੀ ਭਾਈ ਰਾਮ ਕੋਇਰ ਜੀ, ਕਿਉਂਕਿ ਇਹ ਸਾਰੀ ਕਥਾ ਰਾਮ ਕੋਇਰ ਜੀ ਸੁਣਾ ਰਹੇ ਨੇ, ਭਾਈ ਰਾਮ ਕੋਇਰ ਜੀ ਕਹਿੰਦੇ ਫਿਰ ਦਸਵੇਂ ਪਾਤਸ਼ਾਹ ਨੇ ਮੈਨੂੰ ਕਿਹਾ ਕਿ ਹੇ ਰਾਮ ਕੋਇਰ ਜੀ, ਗੁਰਬਖਸ਼ ਸਿੰਘ ਜੀ, ਹੁਣ ਤੁਸੀਂ ਦੱਸੋ ਵੀ ਇਹਨਾਂ ਸਵਾਲਾਂ ਦਾ ਜਵਾਬ ਕੀ ਹੈ। ਕਵੀਆਂ ਨੇ ਤੇ ਆਪਣੇ ਆਪਣੇ ਵਿਚਾਰ ਦੱਸ ਦਿੱਤੇ ਨੇ, ਉਹਨਾਂ ਨੇ ਇਹਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ, ਹੁਣ ਤੁਸੀਂ ਦੱਸੋ। ਕਹਿੰਦੇ ਭਾਈ ਗੁਰਬਖਸ਼ ਸਿੰਘ ਜੀ ਜਿਵੇਂ ਉਸ ਵੇਲੇ ਬੋਲੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।